दर्श परस मिटे सोग आत्म रस जो जानही सो है खालस देव तब मैं मोह महतास में पंचक नाहिन पेव मूक उचरै शास्त्र खट पिंग गिरन चढ़ जाए अंध लख पदरो सुने जो काल कृपा कराई कहां बुद्ध प्रभु तुच्छ हमारी वर्ण सके मेहमा जो तिहारी हम न सकत कर सिफत तुम्हारी आप ले हो तुम कथा सुधारी हम न सकत कर सिफत तुम्हारी आप ले हो तुम कथा सुधारी
सतनाम वाहिगुरु साहिब जी दोहरा पैनी थी रंबी करी धार मथ्यों दई दबाए मथे ते कन्ना तई गिटियों दई पुटाए
वाहिगुरु जी का खालसा वाहेगुरु जी की फतेह गुरु की साजी नवाजी सात संगत जी सतगुरां दे पावन चरणां दे विच संध्या दे दीवानां विच हाजरियां पा रहे हो और हर रोज शाम नूं गुरु की बाणी दा कीर्तन हुंदा है उपरंत श्री गुरु पंथ प्रकाश ग्रंथ जी दी कथा आप जी श्रवण करदे हो। सतगुरु महाराज जी ने खालसा पंथ साजिया इस पंथ नूं अपना रूप दिता। खालसा मेरा रूप है खास खालसे में हो करो निवास और फिर इस पंथ ने गुरु पातशाह दे आदर्श दे उते पहरा दिंदे होए बड़े बड़े भारी संकटां दा सामना कीता। जंगा जुद्धां विच इह सिंघ जूझदे रहे कुर्बानियां करदे रहे और खालसे दीआं इन्हां कुर्बानियां शहादतां दे सदका शेरे पंजाब महाराजा रणजीत सिंह जी दा समा आया सी खालसे दा राज बणिया सी और इसे समय ने ही सिंघां नूं दुनिया दे विच एक वखरा पंथ वखरी कौम वखरा निशान वखरा नगारा दिता जो अज साडी निराली पछाण है खालसे दी पछाण है। इहदा कारण ਉਹ 18ਵੀਂ ਸਦੀ ਦੇ ਸ਼ਹੀਦ ਸਿੰਘ ਹੀ ਹਨ। ਜੇ ਉਹ ਸਿੰਘ ਤੇਗਾ ਨਾ ਮਾਰਦੇ ਇਤਨੇ ਜ਼ੁਲਮ ਜਬਰ ਨਾ ਸਹਿੰਦੇ ਔਰ ਜਾਬਰਾਂ ਨਾਲ ਟੱਕਰ ਨਾ ਲੈਂਦੇ ਤਾਂ ਸਿੱਖ ਇੱਕ ਛੋਟੀ ਜਿਹੀ ਸੰਪਰਦਾਇ ਭਾਵੇਂ ਬਣ ਜਾਂਦੇ ਪਰ ਸਮੁੱਚਾ ਪੰਥ ਨਹੀਂ ਸੀ ਬਣ ਸਕਦੇ। ਸ਼ਹੀਦਾਂ ਨੇ ਕੁਰਬਾਨੀਆਂ ਕਰਕੇ ਤੇਗਾ ਮਾਰ ਮਾਰ ਕੇ ਇਹ ਪੰਥ ਦਾ ਬਹੁਤ ਵੱਡਾ ਵਿਸਥਾਰ ਕੀਤਾ ਹੈ। ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦੇ ਸਮੇਂ ਨੇ ਇਹਨੂੰ ਬਹੁਤ ਜ਼ਿਆਦਾ ਸ਼ਿੰਗਾਰਿਆ ਸਵਾਰਿਆ ਹੈ। ਸੋ ਖਾਲਸਾ ਜੀ ਸ੍ਰੀ ਗੁਰੂ ਪੰਥ ਪ੍ਰਕਾਸ਼ ਜੀ ਦੀ ਕਥਾ ਆਪ ਜੀ ਸਰਵਣ ਕਰ ਰਹੇ ਹੋ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਸਨ 1745 ਦਾ ਸਮਾਂ ਹੈ ਲਾਹੌਰ ਪਹੁੰਚਾਏ ਗਏ ਨੇ ਬੜੇ ਭਾਰੀ ਤਸੀਹੇ ਦੁੱਖ ਦਿੱਤੇ ਗਏ ਜੇਲ੍ਹਾਂ ਚ ਰੱਖਿਆ ਗਿਆ ਰੱਖੜੀ ਤੇ ਵੀ ਤਾਰੂ ਸਿੰਘ ਨੂੰ ਚਾੜਿਆ ਸੀ ਰੱਖੜੀ ਤੇ ਚਾੜਨ ਨਾਲ ਸਰੀਰ ਦੇ ਸਾਰੇ ਅੰਗ ਕੜਕ ਜਾਂਦੇ ਹਨ, ਟੁੱਟ ਜਾਂਦੇ ਹਨ, ਹੱਡ ਚੂਰ ਹੋ ਜਾਂਦੇ ਹਨ। ਉਹ ਵੀ ਦੁੱਖ ਦਿੱਤਾ ਗਿਆ, ਹੋਰ ਵੀ ਕਸ਼ਟ ਦਿੱਤੇ ਗਏ। ਅਖੀਰ ਜ਼ਕਰੀਆ ਖਾਂ ਕਹਿਣ ਲੱਗਾ, ਤਾਰੂ ਸਿੰਘ ਅਜੇ ਸਮਾਂ ਹੈ, ਦੀਨ ਇਸਲਾਮ ਕਬੂਲ ਕਰਕੇ ਆਪਣੀ ਜਾਨ ਬਚਾ ਸਕਦਾ ਤਾਂ ਬਚਾ ਲੈ, ਵੱਡੀਆਂ ਭਾਰੀਆਂ ਸਹੂਲਤਾਂ ਦਿਆਂਗਾ, ਜਗੀਰਾਂ ਦਿਆਂਗਾ, ਔਰ ਵੱਡੇ ਵੱਡੇ ਖਾਨਦਾਨ ਦੀਆਂ ਸ਼ਹਿਜ਼ਾਦੀਆਂ ਦੇ ਡੋਲੇ ਤੈਨੂੰ ਦਿਆਂਗਾ। ਭਾਈ ਸਾਹਿਬ ਤਾਰੂ ਸਿੰਘ ਜੀ ਨੇ ਆਖਿਆ, ਮੇਰੇ ਕੰਨਾਂ 'ਚ ਆਵਾਜ਼ ਹੀ ਨਾ ਪਾ, ਜੇ ਤੂੰ ਮੈਨੂੰ ਕੁਝ ਦੇਣਾ ਚਾਹੁੰਦਾ ਤਾਂ ਮੌਤ ਦੇ, ਮੈਂ ਸ਼ਹੀਦੀ ਪ੍ਰਵਾਨ ਕਰਾਂਗਾ, ਪਰ ਮੈਂ ਤੇਰੇ ਤੋਂ ਹੋਰ ਕੁਝ ਨਹੀਂ ਸੁਣਾਂਗਾ। ਜਦੋਂ ਕੇਸਾਂ ਦੀ ਗੱਲ ਆਈ ਕਿ ਮੇਰੀ ਸਿੱਖੀ ਕੇਸਾਂ ਸੁਆਸਾਂ ਨਾਲ ਨਿਭੇਗੀ, ਜ਼ਕਰੀਆ ਨੇ ਕਿਹਾ, ਪਹਿਲਾਂ ਮੈਂ ਤੇਰੇ ਕੇਸ ਹੀ ਜੁੱਤੀਆਂ ਮਾਰ ਕੇ ਉਡਾ ਦਿਆਂਗਾ। ਭਾਈ ਸਾਹਿਬ ਦੇ ਮੂੰਹ ਤੋਂ ਬਚਨ ਨਿਕਲਿਆ, ਜ਼ਕਰੀਆ ਖਾਨ, ਮੇਰੀ ਸਿੱਖੀ ਤਾਂ ਕੇਸਾਂ ਸੁਆਸਾਂ ਨਾਲ ਨਿਭ ਜਾਏਗੀ, ਪਰ ਖਾਲਸਾ ਤੈਨੂੰ ਜੁੱਤੀ ਦੇ ਅੱਗੇ ਲਾ ਕੇ ਲੈ ਜਾਏਗਾ। ਇਹ ਬਚਨ ਭਾਈ ਸਾਹਿਬ ਦੇ ਅਟਲ ਹੋਣੇ ਹੈ। ਸੋ ਹੁਣ ਜ਼ਕਰੀਆ ਨੇ ਗੁੱਸੇ 'ਚ ਆ ਕੇ ਨਾਈਆਂ ਨੂੰ ਸੱਦ ਲਿਆ, ਕਹਿਣ ਲੱਗਾ, ਇਹਦੇ ਕੇਸ ਕੱਟ ਦਿਓ। ਜਿਮ ਜਿਮ ਨੌਵਨ ਨਵਾਬ ਡਰਾਵੈ, ਤਿਮ ਤਿਮ ਨੌਵਨ ਹੱਥ ਕੰਪਾਵੈ। ਕਹਿੰਦੇ ਉਹਨਾਂ ਨਾਈਆਂ ਦੇ ਹੱਥ ਕੰਬਣ ਲੱਗ ਪਏ, ਹਥਿਆਰ ਖੁੰਡੇ ਹੋ ਗਏ, ਕੇਸ ਕੱਟੇ ਨਹੀਂ ਗਏ। ਜ਼ੋਰ ਲੱਗ ਗਿਆ ਜਦੋਂ ਭਾਈ ਸਾਹਿਬ ਦੇ ਕੇਸ ਨਹੀਂ ਕੱਟੇ ਗਏ। ਗੁੱਸੇ 'ਚ ਆ ਕੇ ਕਹਿਣ ਲੱਗਾ, ਰੰਬੀ ਦੇ ਨਾਲ ਇਹਦੀ ਖੋਪਰੀ ਲਾ ਦਿਓ। ਮੋਚੀਆਂ ਵਾਲੀ ਰੰਬੀ ਲਿਆਂਦੀ ਗਈ, ਮੱਥਿਓਂ ਧਰ ਕੇ ਦਬਾ ਕੇ, ਤੇ ਇਸ ਤਰ੍ਹਾਂ ਮੱਥੇ ਤੋਂ ਸ਼ੁਰੂ ਕਰਕੇ ਕੰਨਾਂ ਤੋਂ ਕਿ ਇਹ ਜਿਹੜੀ ਉੱਪਰਲੀ ਚਮੜੀ ਹੈ ਇਹਨੂੰ ਉਸ ਦੇ ਨਾਲ ਕੱਟ ਕੇ ਤੇ ਗਿੱਚੀ ਤੋੜੀ, ਫਿਰ ਉੱਤੋਂ ਕੇਸਾਂ ਸਮੇਤ ਉਹ ਚਮੜੀ ਵੱਖਰੀ ਕਰ ਦਿੱਤੀ ਗਈ, ਖੋਪਰੀ ਲਾ ਦਿੱਤੀ। ਉਹ ਕਥਾ ਸੁਣੋ, ਭਾਈ ਸਾਹਿਬ ਰਤਨ ਸਿੰਘ ਜੀ ਲਿਖ ਰਹੇ ਹੈ, ਸਾਰੀ ਸੰਗਤ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪੈਨੀ ਥੀ ਰੰਬੀ ਕਰੀ, ਧਰ ਮੱਥਿਓਂ ਦਈ ਦਬਾਏ।
ਪੈਨੀ ਕਹਿੰਦੇ ਤਿੱਖੀ ਕੀਤੀ ਹੋਈ ਸੀ ਰੰਬੀ, ਪੱਥਰ ਤੇ ਘਸਾ ਘਸਾ ਕੇ, ਬਹੁਤ ਤਿੱਖੀ ਰੰਬੀ ਮੱਥੇ ਤੇ ਧਰ ਕੇ ਦਬਾ ਦਿੱਤੀ ਗਈ।
ਮੱਥੇ ਤੇ ਕੰਨਾ ਤਾਈ ਗਿੱਚਿਓਂ ਦਈ ਪੁਟਾਏ।
ਮੱਥੇ ਤੋਂ ਕੰਨਾ ਤਾਈ ਤੇ ਗਿੱਚੀ ਤੋਂ ਦੋਵੇਂ ਪਾਸਿਓਂ ਤੋਂ ਕੰਨਾ ਤੋਂ ਲਿਆ ਕੇ ਰੰਬੀ ਦੇ ਨਾਲ ਉਹ ਚੀਰ ਪਾਇਆ ਗਿਆ, ਤੇ ਦਬਾ ਦਬਾ ਕੇ ਨਾਲੋਂ ਚਮੜੀ ਨੂੰ ਮਾਸ ਨਾਲੋਂ ਵੱਖਰਾ ਕਰਕੇ ਉਪਰੋਂ ਦੀ ਖਿੱਚ ਦਿੱਤਾ ਗਿਆ।
ਚਾਹ ਪਈ ਸਿੰਘ ਜੀ ਮੁਖ ਤੇ ਸੀਨਾ ਕਰੀ।
ਜਦੋਂ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਲਾ ਰਹੇ ਸਨ, ਭਾਈ ਸਾਹਿਬ ਬੈਠੇ ਸ੍ਰੀ ਜਪਜੀ ਸਾਹਿਬ ਦਾ ਪਾਠ ਕਰ ਰਹੇ ਸਨ। ਸੀਨੀ ਕੀਤੀ, ਜੋ ਵਾਹਿਗੁਰੂ ਦਾ ਭਾਣਾ ਹੈ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਉਹ ਭਾਣਾ ਮਿੱਠਾ ਕਰਕੇ ਮੰਨ ਰਹੇ ਸਨ।
ਧੰਨ ਧੰਨ ਗੁਰਮੁਖ ਕਹਿਣੀ ਸਰੀ।
ਧੰਨ ਗੁਰਮੁਖ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਹਨ। ਇਹ ਗੱਲ ਸਾਰੀ ਦੁਨੀਆ ਕਹਿੰਦੀ ਹੈ, ਇਹ ਗੱਲ ਕਹਿਣੀ ਬਣਦੀ ਹੈ। ਹਾਂਜੀ,
ਹਕਾਰੋ ਦੇਖ ਲੋਕ ਬਹੁ ਭਰੀ।
ਕਹਿੰਦੇ ਜਦੋਂ ਇਹ ਕੌਤਕ ਵੇਖਿਆ, ਵੇਖਣ ਵਾਸਤੇ ਦੁਨੀਆ ਬੜੀ ਆਈ ਨਖਾਸ ਚੌਂਕ ਦੇ ਵਿਚ। ਉਥੇ ਅੱਜ ਕੱਲ ਦੋ ਸ਼ਹੀਦ ਗੰਜ ਹਨ ਸਾਧ ਸੰਗਤ ਜੀ, ਵੈਸੇ ਤਾਂ ਤਿੰਨ ਹਨ, ਇੱਕ ਸਿੰਘਣੀਆਂ ਦਾ ਸ਼ਹੀਦ ਗੰਜ ਹੈ, ਇੱਕ ਭਾਈ ਮਨੁ ਸਿੰਘ ਦਾ ਸ਼ਹੀਦ ਗੰਜ ਹੈ, ਇੱਕ ਭਾਈ ਤਾਰੂ ਸਿੰਘ ਦਾ ਸ਼ਹੀਦ ਗੰਜ ਹੈ। ਜਦੋਂ ਦਾ ਪਾਕਿਸਤਾਨ ਬਣਿਆ ਹੈ, ਉਹਨਾਂ ਗੁਰਦੁਆਰਿਆਂ ਗੁਰਧਾਮਾਂ ਦੀ ਖੁੱਲੇ ਦਰਸ਼ਨ ਦੀਦਾਰ ਦੀ ਜੋ ਸਧਰ ਹੈ ਉਹ ਅਧੂਰੀ ਹੋ ਰਹੀ ਹੈ ਸਾਡੀ। ਪਹਿਲਾਂ ਉੱਥੇ ਬੜਾ ਸੁੰਦਰ ਪੂਜਾ ਪਾਠ ਦਾ ਬੰਦੋਬਸਤ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਜੀ ਨੇ ਕਰਵਾਇਆ ਹੁੰਦਾ ਸੀ, ਲੰਮੇ ਸਮੇਂ ਤੋਂ ਚੱਲਦਾ ਰਿਹਾ। ਛੋਟੇ ਛੋਟੇ ਦਰਬਾਰ ਬੜੇ ਸੁੰਦਰ ਬਣੇ ਹੋਏ ਸਾਰੇ ਹੀ। ਸ਼ਹੀਦ ਗੰਜ ਭਾਈ ਤਾਰੂ ਸਿੰਘ ਜੀ ਦਾ, ਜਿੱਥੇ ਭਾਈ ਸਾਹਿਬ ਜੀ ਦੀ ਖੋਪਰੀ ਲਾਈ ਗਈ ਹੈ,
ਜੋ ਸੋ ਸੁਣੈ ਸੋ ਹੈ ਹੈ ਕਰੀ।
ਉੱਥੇ ਬੜੀ ਦੁਨੀਆਂ ਦੇਖਣ ਆਈ ਹੈ, ਜਿਹੜੇ ਦੇਖ ਰਹੇ ਸਨ ਉਹਨਾਂ ਦੇ ਮੂੰਹ ਚੁੰਗਲਾਂ ਪੈ ਗਈਆਂ, ਜਿਹੜੇ ਸੁਣ ਰਹੇ ਸੀ ਉਹ ਵੀ ਹਾਏ ਹਾਏ ਕਰਨ ਲੱਗੇ, ਹੈ ਹੈ ਸਭ ਜਗ ਭਇਓ, ਹਾਹਾਕਾਰ ਮੱਚ ਗਈ।
ਲੋਕ ਸਿਆਣੇ ਐਸੇ ਕਹੈ,
ਸਿਆਣੇ ਲੋਕ ਸਮਝਦਾਰ ਰੱਬ ਤੋਂ ਡਰਨ ਵਾਲੇ ਲੋਕ ਇਉਂ ਕਹਿਣ ਲੱਗੇ,
ਪਾਤਸ਼ਾਹੀ ਇਨ ਕੀ ਨਾ ਰਹੈ,
ਇਹਨਾਂ ਮੁਗਲਾਂ ਦੀ ਜਕਰੀਏ ਦੀ ਹੁਣ ਪਾਤਸ਼ਾਹੀ ਰਹਿਣੀ ਕੋਈ ਨੀ, ਇਹਨਾਂ ਦਾ ਬੇੜਾ ਗਰਕ ਹੋ ਜਾਣਾ, ਇਹਨਾਂ ਦਾ ਸਤਿਆਨਾਸ਼ ਹੋ ਜਾਣਾ। ਲੋਕਾਂ ਦੇ ਮੂੰਹ ਤੋਂ ਏਦਾਂ ਦੀਆਂ ਵੱਧ ਅਸੀਸਾਂ ਨਿਕਲਣ ਲੱਗੀਆਂ।
1800 ਉਪਰ ਦੋਏ ਸਾਲ,
1802 ਬਿਕਰਮੀ ਤੇ 1745 ਈਸਵੀ ਦੀ ਇਹ ਗੱਲ ਹੈ। ਹਾਂਜੀ,
ਸਾਕਾ ਕੀਓ ਤਾਰੂ ਸਿੰਘ ਨਾਲ,
ਭਾਈ ਤਾਰੂ ਸਿੰਘ ਜੀ ਨਾਲ ਜਕਰੀਏ ਨੇ ਇਹ ਸਲੂਕ ਕੀਤਾ, ਸਾਕਾ ਕੀਤਾ, ਭਾਈ ਸਾਹਿਬ ਸ਼ਹੀਦੀ ਪਾਣ ਲੱਗੇ, ਖੋਪਰੀ ਲੁਆ ਲਈ ਪਰ ਕੇਸ ਨੀ ਕੱਟਣ ਦਿੱਤੇ। ਖਾਲਸਾ ਜੀ, ਅਸੀਂ ਜੋ ਸਿੰਘ ਨਾਮ ਰਖਾ ਕੇ ਅੱਜ ਆਪਣੇ ਕੇਸ ਆਪ ਹੀ ਕਟਾ ਰਹੇ ਹਾਂ, ਕਦੀ ਭਾਈ ਤਾਰੂ ਸਿੰਘ ਜੀ ਦੀ ਤਸਵੀਰ ਆਪਣੇ ਘਰ ਚ ਲਾਇਆ ਕਰੋ ਔਰ ਆਪਣੇ ਬੱਚਿਆਂ ਨੂੰ ਉਹ ਤਸਵੀਰ ਜ਼ਰੂਰ ਦਿਖਾਇਆ ਕਰੋ। ਏਦਾਂ ਇਹਨਾਂ ਕੇਸਾਂ ਦਾ ਪਤਾ ਲੱਗੇਗਾ ਵੀ ਦੇਖੋ ਇਹਨਾਂ ਕੇਸਾਂ ਪਿੱਛੇ ਕਿੰਨੇ ਸਿੰਘਾਂ ਨੇ ਤਸੀਹੇ ਝੱਲੇ ਪਰ ਕੇਸ ਨੀ ਕਟਾਏ। ਸੋ ਕੇਸਾਂ ਦੀ ਵੱਡੀ ਮਹਾਨਤਾ ਹੈ, ਇਹ ਗੁਰੂ ਕਲਗੀਧਰ ਪਾਤਸ਼ਾਹ ਦੀ ਮੋਹਰ ਹੈ। ਬਲਕਿ ਜਿਹੜੇ ਆਪਣੇ ਆਪ ਨੂੰ ਹਿੰਦੂ ਕਹਾਉਂਦੇ ਹਨ, ਸਨਾਤਨ ਧਰਮ ਦੇ ਅਨੁਯਾਈ ਕਹਾਉਂਦੇ ਹਨ, ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਪੁਰਾਤਨ ਵੇਦਾਂ ਸ਼ਾਸਤਰਾਂ 'ਚ ਸ੍ਰੀ ਮੱਧ ਭਾਗਵਤ ਗੀਤਾ ਜੀ 'ਚ ਭਗਵਾਨ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਨੂੰ ਕੇਸ਼ਵ ਕਿਹਾ। ਕੇਸ਼ਵ, ਕੇਸ਼ਵ ਦਾ ਮਤਲਬ ਕੇਸਾਂ ਵਾਲੇ। ਜਿਤਨੇ ਹਿੰਦੂ ਧਰਮ ਦੇ ਮਹਾਨ ਮਹਾਂਪੁਰਸ਼ ਹੋਏ ਹਨ, ਪੈਗੰਬਰ ਹੋਏ, ਸਾਰੇ ਕੇਸਾਧਾਰੀ ਹੋਏ ਹੈ। ਹਜ਼ਰਤ ਮੁਹੰਮਦ ਸਾਹਿਬ ਜੀ ਦਾ, ਉਹਨਾਂ ਦਾ ਸਰੂਪ ਵੀ ਕੇਸਾਂ ਵਾਲਾ ਹੀ ਸੀਗਾ। ਉਹਨਾਂ ਦੀ ਜੋ ਕੇਸ ਹੈ ਉਹਨਾਂ ਦਾ ਅਜੇ ਤੱਕ ਕਸ਼ਮੀਰ ਹਜ਼ਰਤ ਬਾਲ ਦਰਗਾਹ 'ਚ ਸਾਂਭ ਕੇ ਰੱਖਿਆ ਹੋਇਆ ਹੈ। ਯਾਨੀ ਕੇਸ ਜਿਹੜੇ ਨੇ ਕੁਦਰਤੀ ਸ਼ਕਤੀ ਹੈ ਔਰ ਇਹ ਕਿਸੇ ਧਰਮ ਦਾ ਸੰਬੰਧ ਨਹੀਂ, ਇਹਦੇ ਨਾਲ ਵੀ ਸਿੱਖਾਂ ਵਾਸਤੇ ਹੀ ਹਨ, ਇਹ ਸਾਰੇ ਧਰਮਾਂ ਵਾਸਤੇ ਹਨ। ਦਸਮ ਪਾਤਸ਼ਾਹ ਜੀ ਦੀ ਬਾਣੀ 'ਚ ਬਚਨ ਆਉਂਦਾ, ਸਿੱਖਾਹੀਨ ਕੋਈ ਫੁਰਾ ਨਾ ਮੰਤਰਾ, ਬਿਨਾਂ ਕੇਸਾਂ ਦੇ ਮੰਤਰ ਸਿੱਧ ਨਹੀਂ ਹੁੰਦਾ। ਕੋਈ ਮੰਤਰ ਜਪ ਲਓ, ਜੇ ਕੇਸ ਹੋਣਗੇ ਉਹ ਫੁਰੇਗਾ, ਜੇ ਕੱਟ ਦਿਓਗੇ ਮੰਤਰਾਂ ਦੀ ਸ਼ਕਤੀ ਖਤਮ ਹੋ ਜਾਏਗੀ। ਇਸੇ ਕਰਕੇ ਸਾਰੇ ਰਿਸ਼ੀ ਮੁਨੀ ਪੁਰਾਣੇ, ਵਿਸ਼ਵਾਮਿੱਤਰ, ਵਸ਼ਿਸ਼ਟ, ਅਗਸਤ, ਪੁਲਸਤ, ਅੰਗਰਾ, ਜਾਗਵਲਕ, ਉਦਾਲਕ, ਜਿੰਨੇ ਪਰਾਸਰ ਮੁਨੀ ਵਰਗੇ, ਬਿਆਸ ਵਰਗੇ ਮਹਾਂਪੁਰਸ਼ ਹੋਏ, ਸਭ ਕੇਸਾ ਧਾਰੀ ਹੋਏ ਹਨ। ਹਜ਼ਰਤ ਈਸਾ, ਈਸਾਈਆਂ ਦੇ ਪੈਗੰਬਰ ਦਾ ਸਰੂਪ ਦੇਖੋ, ਜਦੋਂ ਉਹਨਾਂ ਨੂੰ ਸਲੀਬ ਤੇ ਚਾੜਿਆ, ਦਾੜੀ ਵੀ ਆ ਤੇ ਕੇਸ ਵੀ ਹਨ। ਸ੍ਰੀ ਰਾਮ ਚੰਦਰ ਜੀ ਮਹਾਰਾਜ ਦੇ ਸੀਸ ਤੇ ਕੇਸਾਂ ਦਾ ਜੂੜਾ ਹੈ। ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਨਾਮ ਹੀ ਕੇਸਵ ਕੇਸਾਂ ਵਾਲਾ ਹੈ। ਤੇਰੇ ਬੰਕੇ ਲੋਇਣ ਦੰਤ ਰਿਸਾਲਾ, ਸੋਹਣੇ ਨੱਕ ਜਿਨ ਲੰਬੜੇ ਵਾਲਾ। ਜਿਤਨੇ ਮਹਾਂਪੁਰਸ਼ ਹਨ, ਯੋਧੇ ਹਨ, ਸੂਰਬੀਰ ਹਨ, ਬਾਈਬਲ ਦੇ ਵਿੱਚ ਇੱਕ ਕਹਾਣੀ ਡੇਲੀਲਾ ਸ਼ੈਮਸ਼ਨ ਦੀ ਆਉਂਦੀ ਹੈ। ਤੁਹਾਡੇ ਚੋਂ ਕਈ ਹੋ ਸਕਦਾ ਬਾਈਬਲ ਪੜ੍ਹੇ ਵੀ ਹੋਣਗੇ, ਉਹਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਸ਼ੈਮਸ਼ਨ ਨੇ ਆਪਣੇ ਬਹੁਤ ਸਾਰੇ ਦੁਸ਼ਮਣਾਂ ਨੂੰ ਮੈਦਾਨੇ ਜੰਗ ਵਿੱਚ ਖੋਤੇ ਦੀ ਹੱਡੀ ਨਾਲ ਹੀ ਮਾਰ ਦਿੱਤਾ ਸੀ। ਸ਼ਸਤਰ ਨਾ ਕੋਈ ਲੱਭਾ ਤੇ ਖੋਤੇ ਦੀ ਹੱਡੀ ਨਾਲ ਹੀ ਮਾਰ ਦਿੱਤੇ ਵੈਰੀ। ਇੰਨਾ ਉਹ ਬਲਵਾਨ ਸੀ, ਜਿਹੜਾ ਹੱਡੀ ਦੇ ਨਾਲ ਦੁਸ਼ਮਣ ਮਾਰ ਦਵੇ ਸ਼ਸਤਰਾਂ ਨਾਲ ਕੀ ਕਰਦਾ ਹੋਏਗਾ। ਕਈ ਵਾਰ ਦੁਸ਼ਮਣਾਂ ਨੇ ਉਹਨੂੰ ਕੈਦ ਕਰ ਲਿਆ, ਉਹ ਜੇਲ੍ਹ ਤੋੜ ਕੇ ਭੱਜ ਜਾਂਦਾ ਸੀ। ਤਾਂ ਅਖੀਰ ਡੇਲੀਲਾ, ਉਹਦੀ ਜੋ ਪ੍ਰੇਮਿਕਾ ਸੀ, ਉਹਨੂੰ ਦੁਸ਼ਮਣ ਨੇ ਆਪਣੇ ਨਾਲ ਜੋੜਿਆ ਤੇ ਆਖਿਆ ਵੀ ਤੂੰ ਪਤਾ ਕਰਕੇ ਦੱਸ, ਸ਼ੈਮਸ਼ਨ ਜੋ ਹੈ ਇਹ ਇੰਨਾ ਬਲਵਾਨ ਬਹਾਦਰ ਕਿਉਂ ਹੈ, ਸਾਡੇ ਜੇਲ੍ਹ ਚੋਂ ਕਿਵੇਂ ਦੌੜ ਜਾਂਦਾ ਹੈ ਔਰ ਇਹ ਸਾਡੇ ਬੰਦੇ ਬਹੁਤ ਮਾਰ ਜਾਂਦਾ, ਹਰ ਮੈਦਾਨ ਜੰਗ ਜਿੱਤ ਜਾਂਦਾ, ਇਹ ਕਾਬੂ ਨਹੀਂ ਆਉਂਦਾ, ਜੇਲ੍ਹਾਂ ਤੋੜ ਕੇ ਭੱਜ ਜਾਂਦਾ, ਇਹ ਕਿੱਡਾ ਕੁ ਭਲਵਾਨ ਹੈ, ਕਿੱਡਾ ਕੁ ਬਲੀ ਹੈ, ਕਿਉਂ ਹੈ? ਉਹ ਜਿਹੜੀ ਦੇਲੀਲਾ ਸੀ ਉਹਨੇ ਪ੍ਰੇਮ ਦੇ ਨਾਲ ਇੱਕ ਦਿਨ ਪੁੱਛ ਲਿਆ, ਪਿਆਰ ਦੇ ਵਿੱਚ ਗੱਲਾਂ ਕਰਦੀ ਨੇ, ਮਾਂ ਕੇ ਸਵਾਮੀ ਜੀ ਤੇਰੇ ਜਿਤਨੀ ਤਾਕਤ ਕਿੱਥੋਂ ਆਈ ਹੈ, ਸ਼ਕਤੀ ਕਿੱਥੋਂ ਹੈ, ਇਸ ਸ਼ਕਤੀ ਦਾ ਰਾਜ ਕੀ ਹੈ, ਕਾਰਨ ਕੀ ਹੈ? ਇਸਤਰੀ ਦੇ ਮੋਹ ਵਿੱਚ ਫਸੇ ਹੋਏ ਨੇ ਦੱਸ ਦਿੱਤਾ ਕਿ ਮੇਰੀ ਸ਼ਕਤੀ ਦਾ ਕਾਰਨ ਜਦੋਂ ਦਾ ਮੈਂ ਜੰਮਿਆ ਹਾਂ ਮੇਰੇ ਸਰੀਰ ਦਾ ਕੋਈ ਰੋਮ ਕੱਟਿਆ ਨਹੀਂ ਗਿਆ, ਜਦੋਂ ਦਾ ਮੇਰਾ ਜਨਮ ਹੋਇਆ ਮੇਰੇ ਸਰੀਰ ਦਾ ਇੱਕ ਵੀ ਵਾਲ ਕੇਸ ਕੱਟਿਆ ਨਹੀਂ ਗਿਆ। जमांदरू मैं केसा धारी हाँ, एदे अंदर ऊर्जा है, शक्ति रूहानी है, मैं दुश्मन तो काबू नहीं आउंदा। यह गल जदों दुश्मन नूं पता लग गई, उन्होंने सुते पे दे केस कटा दिते, फिर कैद हो गया, मुड़ के छुटिया नहीं। ये बाइबल की कथा है, वेदां विच भी श्लोक आउंदे है, पुराणां विच भी आउंदे है, हनुमान नाटक दे विच जिक्र आउंदा है कि किसे नूं मौत की सजा देनी हुंदी सी, केस कट दिंदे सन। हिरदे राम भल्ले ने कथा लिखी है, हनुमान जी महाराज ने जो कथा लिखी सी ना, कहिंदे दो रमायणा बणियां सी, अजकल ते बहुतियां नूं पता ही नहीं, एक रमायण वाल्मीकि दी है, एक हनुमान दी है। हनुमान दी रमायण नूं हनुमान नाटक कहिंदे है, जिहड़ी वाल्मीकि ने लिखी है वह श्रीमद वाल्मीकि रमायण कहिंदे है। इधरों हनुमान जी अपनी कथा लैके लिख के लै आए, उधरों वाल्मीकि लैके आ गए। रामचंद्र के दरबार च दोवें ही पेश हो गई। वाल्मीकि जी नूं थोड़ा जिहा महसूस होया कि जे हनुमान ने भी कथा लिखनी सी, फिर मैनू सिर खपाण दी की लोड़ सी, कथा तां रामचंद्र दी है। ते दो कथा हो गई, मेरी नूं कौन सुनेगा, हनुमान नेड़े रहा, इहदी कथा ज्यादा प्रचलित हो जानी है। वो मन च आ गया वाल्मीकि जी दे, हनुमान जी भगत सन। जिहड़ा भगत हुंदा ना, उहनूं अपनी वडियाई की भुख नहीं हुंदी। ये फर्क है भगतां ते संसारियां च, आखो श्री वाहिगुरु। वाल्मीकि जी विद्वान सन, विद्वान दे मन च वडियाई की भुख हुंदी है। जे विद्वान नूं सत्कार ना मिले दौड़ जांदा, पर जे भगत नूं ना मिले खुश हुंदा, कहिंदा सत्कार तों आपां लैणा की है, आपां ते चरणां च ही रहिणा। भगत दा ते विद्वान दा यह फर्क है। हनुमान भगत सी, वाल्मीकि दे दिल की गल जान गया, उन्हें श्री रामचंद्र जी नूं दर्शन कराए, दोवें ग्रंथ देख के रामचंद्र जी ने दोवां की तारीफ की। हनुमान दे नाटक नूं ज्यादा पसंद किया, पर हनुमान समझ गया भी मेरे करके वाल्मीकि जी का काम खराब हुंदा। उन्होंने चुक के अपना सारा ग्रंथ पत्थर दे उत्ते लिखिया हुंदा सी, उदों कागज नहीं सी हुंदे, पत्थर दे उत्ते लिखदे सीगे, पत्थर दीआं पटड़ियां दे उत्ते खुदाई करके चुक के समुंदर च सिट दिता। तीन युग समुंदर च रहा। महाराजा भोज अज तो 1200 साल पहला होया, उन्हें समुंदर दे विच कोई चीज खजवाई, उहदे चों नाटक लभिया, उहदे विच इह सलोक आउंदा जी। की सलोक आउंदा? केसां दे बारे, हनुमान जी दी अपनी लिखत दे विच, ते उहदा अनुवाद भल्ले राम हिरदे राम जी ने कीता, गुरु अमरदास जी दे परिवार च होए ने जहांगीर दे टाइम ते। उह लिखदे आ कि जदों धनुष तोड़ दिता श्री रामचंद्र जी ने, ते सीता ने उहदे गल रामचंद्र जी दे गल माला पा दित्ती, ते परशुराम आके रौला पाउण लग पिया वी तुसीं मेरे गुरु दा धनुष तोड़ दिता शिव जी दा। बहुत ज्यादा कुपत कीता, गुस्से च बोलिया, बहुत कौड़ा जो कुछ कह सकता सी परशुराम बोली गया। जदों बोली गया तां लक्ष्मण नूं गुस्सा चढ़ गया। रामचंद्र जी तां बड़े ठंडे सुभा दे सन, ਉਹ ਸੁਣੀ ਗਏ, ਮੁਸ਼ਕਰਾਈ ਗਏ, ਪਰ ਲਛਮਣ ਤੋਂ ਨਾ ਜਰਿਆ ਗਿਆ। ਲਛਮਣ ਕਹਿੰਦਾ ਭਗਵਾਨ ਜੀ ਮੈਨੂੰ ਮੜ ਜੀ ਆ ਗਿਆ ਦਿਓ, ਇਹਨੂੰ ਬਾਹਮਣ ਨੂੰ ਮੈਂ ਸਿੱਧਾ ਕਰਦਾ। ਕਹਿੰਦਾ ਉਹ ਜੋ ਬਚਨ ਕਹਿੰਦਾ ਹਿਰਦੇ ਰਾਮ ਨੇ ਹਨੂਮਾਨ ਨਾਟਕ ਦੇ ਵਿੱਚੋਂ ਇਹਨ ਬਿਨ ਕੋਡ ਕੀਤੇ ਹੈ। ਉਹ ਕਹਿੰਦਾ ਕਹੋ ਮਾਰ ਡਾਰੋ, ਭਰਾ ਜੀ ਜੀ ਉਹਨੂੰ ਆਗਿਆ ਦਿਓ ਮਾਰ ਦਿਆਂ ਇਹਨੂੰ ਮੈਂ, ਕਹੋ ਜੇ ਕਹੋ ਤਾਂ ਕਹੋ ਮਾਰ ਡਾਰੋ, ਕਹੋ ਬਾਹਰ ਦੇ ਉਤਾਰੋ, ਬਾਹਰ ਦਾ ਨਾਮ ਸਮੁੰਦਰ ਦਾ, ਚੁੱਕੇ ਸਮੁੰਦਰ ਤੋਂ ਪਰੇ ਸੁੱਟ ਦਿਆਂ, ਇੱਧਰ ਆਵੇ ਹੀ ਨਾ ਇੰਡੀਆ ਚ। ਕਹੋ ਬਾਹਰ ਦੇ ਉਤਾਰੋ, ਤੇ ਕਹੋ ਜੂੜਾ ਕਾਟ ਡਾਰੋ, ਜੇ ਕਹਿੰਦੇ ਉਹਦੇ ਤਾਂ ਜੂੜਾ ਕੱਟ ਦਿਆਂ, ਸ਼ਰਮ ਨਾਲ ਹੀ ਮਰ ਜਾਏਗਾ। ਉਦੋਂ ਜੂੜਾ ਕੱਟਣਾ ਇੱਕ ਸਜ਼ਾ ਸੀ, ਮੌਤ ਦੇ ਬਰਾਬਰ। ਸੋ ਸਾਧ ਸੰਗਤ ਜੀ, ਕੇਸ ਬਹੁਤ ਵੱਡੀ ਸ਼ਕਤੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਨੂੰ ਬਖਸ਼ਿਸ਼ ਕੀਤੀ ਹੈ। ਪੁਰਾਤਨ ਜੋ ਮਰਿਆਦਾ ਸੀ ਉਹਨੂੰ ਇਨ ਬਿਨ ਇਕਰਾ ਸੰਪੂਰਨ ਕੀਤਾ ਹੈ। ਹਾਂਜੀ,
1791 ਸਾਲ
1791 ਦੇ ਵਿੱਚ
ਇਸੇ ਕਰੀ ਸੀ ਹਕੀਕਤ ਨਾਲ,
ਇਸ ਜ਼ਕਰੀਆ ਖਾਨ ਨੇ ਭਾਈ ਹਕੀਕਤ ਰਾਏ ਨੂੰ ਸ਼ਹੀਦ ਕੀਤਾ ਸੀ, 1802 ਬਿਕਰਮੀ ਦੇ ਵਿੱਚ ਯਾਨੀ ਕਿ 11 ਸਾਲ ਬਾਅਦ ਇਹ ਸਿੱਖ ਭਾਈ ਸਾਹਿਬ ਤਾਰੂ ਸਿੰਘ ਜੀ ਨੂੰ ਵੀ ਨੌਜਵਾਨੀ ਉਮਰ ਵਿੱਚ ਸ਼ਹੀਦ ਕਰ ਦਿੱਤਾ ਜਗਰੀਏ ਨੇ।
ਉਸ ਤੇ ਸਰੀ ਨਹੀਂ ਥੀ ਕਾਈ,
ਕਿਉਂਕਿ ਹਕੀਕਤ ਰਾਏ ਵੀ ਵਿਚਾਰਾ ਗੁਰੂ ਘਰ ਨੂੰ ਮੰਨਣ ਵਾਲਾ ਸਹਿਜਧਾਰੀ ਸਿੱਖ ਸੀਗਾ, ਉਹ ਸ਼ਹੀਦ ਹੋ ਗਿਆ ਸੀ, ਪਰ ਉਹਦੇ ਕੋਲੋਂ ਇਹ ਜਕਰੀਆ ਉਹਦੀ ਸ਼ਹੀਦੀ ਨਾਲ ਇਹ ਮਰਿਆ ਨਹੀਂ ਸੀ, ਕਾਬੂ ਨਹੀਂ ਸੀ ਆਇਆ, ਜਾਂ ਕਹਿ ਲੋ ਵੀ ਇਹਦੇ ਪਾਪਾਂ ਦਾ ਘੜਾ ਜੇ ਹੋਰ ਭਰਨਾ ਸੀ।
ਸਗਵੋ ਨਵਾਬ ਗਯੋ ਚੰਬਲਾਈ,
ਸਗਵਾਂ ਇਹ ਹੋਰ ਚੰਬਲ ਗਿਆ ਸੀਗਾ ਜਕਰੀਆ ਖਾਨ, ਇੱਦਾਂ ਦੇ ਜ਼ੁਲਮ ਕਰਨ ਲੱਗ ਪਿਆ ਸੀ। ਭਾਈ ਮਨੀ ਸਿੰਘ ਜੀ ਦੇ ਵੀ ਬੰਦ ਕੱਟਤੇ ਸੀ, ਹੋਰ ਬੜੇ ਬੜੇ ਮਹਾਂਪੁਰਸ਼ ਸਿੱਖ ਮਾਰ ਦਿੱਤੇ ਸੀ।
ਦੋਹਰਾ ਨਵਾਬ ਖਾਂ ਜ਼ੁਲਮੀ ਕਰੀ ਸ਼ੋਹਰਤ ਭਈ ਜਹਾਨ,
ਲਗਭਗ 20-22 ਸਾਲ ਜਕਰੀਆ ਜ਼ੁਲਮ ਹੀ ਕਰਦਾ ਰਿਹਾ, ਹੋਰ ਕੀ ਕੀਤਾ ਉਹਨੇ। ਕਹਿੰਦੇ ਕਈ ਵਾਰੀ ਉਹਨੇ ਸਿੰਘਾਂ ਦੇ ਸਿਰਾਂ ਦੇ ਮੁਨਾਰੇ ਚਿਣ ਦਿੱਤੇ, ਲਾਹੌਰ ਦੀਆਂ ਕੰਧਾਂ ਦੇ ਉੱਤੇ ਕਿਲੇ ਦੇ ਉੱਤੇ ਸਿਰ ਚਿਣ ਦਿੰਦਾ ਸੀ, ਹਜ਼ਾਰਾਂ ਸਿਰ ਸਿੰਘਾਂ ਦੇ, ਆਹ ਦੇਖੋ ਸਿੱਖ ਵੱਡੇ ਪਏ ਆ, ਦੁਨੀਆਂ ਥਰ ਥਰ ਕੰਬਦੀ ਸੀ ਉਹਦੇ ਨਾਮ ਤੋਂ, ਇੰਨਾ ਜ਼ਾਲਮ ਜਕਰੀਆ ਖਾਨ ਸੀ। ਉਹਦੇ ਜ਼ੁਲਮ ਦੀ ਕਹਾਣੀਆਂ ਸਾਰੇ ਪਾਸੇ ਪ੍ਰਸਿੱਧ ਹੋ ਗਈਆਂ।
ਦਿਲਗੀਰੀ ਸਿੰਘਨ ਭਈ ਔ ਖੁਸ਼ੀਆਂ ਮੁਸਲਮਾਨ,
ਖਾਲਸੇ ਨੂੰ ਤਾਂ ਬੜੀ ਦਿਲਗੀਰੀ ਹੋ ਰਹੀ ਸੀ, ਰੋਜ਼ ਹੀ ਘਰਾਂ ਚ ਸਿਆਪੇ ਪੈ ਰਹੇ ਸਨ, ਨੌਜਵਾਨ ਸਿੰਘ ਮਾਰੇ ਜਾ ਰਹੇ ਸਨ, ਬੁੱਢੇ ਬੱਚੇ ਵੀ ਨਹੀਂ ਸੀ ਛੱਡੇ ਜਾਂਦੇ, ਕਈ ਵਾਰ ਬੀਬੀਆਂ ਵੀ ਸ਼ਹੀਦ ਕਰ ਦਿੰਦੇ ਸਨ। ਇਹੋ ਜਿਹਾ ਜ਼ੁਲਮ ਦਾ ਝੱਖੜ ਝੁਲਦਾ ਸੀ, ਸਿੰਘ ਜੰਗਲਾਂ ਚ ਰਹਿੰਦੇ ਸੀ। ਉਸ ਜਕਰੀਆ ਖਾਨ ਨੇ 20-22 ਸਾਲ ਸਿੱਖਾਂ ਨੂੰ ਸੁੱਖ ਦਾ ਸਾਹ ਨਹੀਂ ਲੈਣ ਦਿੱਤਾ। ਹਾਂਜੀ,
ਧਰਮ ਸਾਲ ਸਿੱਖਣ ਹੁਤੀ ਤਾਮੇ ਦਿਨੋ ਪਾਏ।
ਸੋ ਸਾਧ ਸੰਗਤ ਜੀ, ਜਦੋਂ ਭਾਈ ਤਾਰੂ ਸਿੰਘ ਜੀ ਖੋਪਰੀ ਲਾਈ, ਲਾਹੌਰ ਸ਼ਹਿਰ ਚ ਹਾਹਾਕਾਰ ਮਚ ਗਈ, ਬੜਾ ਜ਼ੁਲਮ ਹੋਇਆ ਜੀ, ਏਡਾ ਜ਼ੁਲਮ, ਇੱਕ ਸਿੱਖ ਦਾ ਸਿਰ ਹੀ ਖੋਪਰੀ ਲਾ ਦਿੱਤੀ ਜਿਉਂਦੇ ਜੀ ਦੀ, ਤੇ ਜਦੋਂ ਖੋਪਰੀ ਲਾਈ ਭਾਈ ਸਾਹਿਬ ਦੇ ਸਵਾਸ ਨਾਲ ਨਹੀਂ ਨਿਕਲੇ, ਨਹੀਂ ਮੌਤ ਹੋਈ, ਸ਼ਹੀਦੀ ਨਹੀਂ ਹੋਈ। ਉਹਦਾ ਕਾਰਨ ਸੀ, ਉਹਨਾਂ ਬਚਨ ਕੀਤਾ ਸੀ, ਅਸੀਂ ਇਸ ਜਕਰੀਏ ਨੂੰ ਜੁੱਤੀ ਦੇ ਅੱਗੇ ਲਾ ਕੇ ਲੈ ਜਾਣਾ, ਉਹ ਬਚਨ ਪੂਰਾ ਹੋਣਾ ਸੀ। ਲਾਹੌਰ ਦੇ ਸਿੱਖਾਂ ਦੇ ਹਵਾਲੇ ਕਰ ਦਿੱਤਾ ਗਿਆ ਇਹ ਨੌਜਵਾਨ ਭਾਈ ਤਾਰੂ ਸਿੰਘ, ਉਹ ਇਹਨੂੰ ਧਰਮਸ਼ਾਲਾ ਸੀ ਜਿਹੜੀ ਸਿੱਖਾਂ ਦੀ, ਲਾਹੌਰ ਦੇ ਵਿੱਚ ਗੁਰਦੁਆਰੇ ਬਹੁਤ ਸਨ ਜਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਖੂਹੀ ਲਵਾਈ ਹੈ, ਉਹ ਵੀ ਗੁਰਦੁਆਰਾ ਸੀ, ਗੁਰੂ ਰਾਮਦਾਸ ਦਾ ਜਨਮ ਸਥਾਨ ਤੇ ਡੇਰਾ ਸਾਹਿਬ, ਏਦਾਂ ਹੋਰ ਕਈ ਸਥਾਨ ਸੀਗੇ ਜਿਹੜੇ ਲਾਹੌਰ ਦੇ ਵਿੱਚ ਗੁਰੂਆਂ ਦੇ ਸਨ, ਸੰਗਤਾਂ ਦੇ ਨਿੱਜੀ ਸਥਾਨ ਵੀ, ਸੰਤਾਂ ਮਹਾਂਪੁਰਸ਼ਾਂ ਦੇ, ਉਦਾਸੀਆਂ ਦੇ ਧਰਮਸ਼ਾਲਾ ਸਨ। ਇੱਕ ਧਰਮਸ਼ਾਲਾ ਵਿੱਚ ਸਿੱਖਾਂ ਨੂੰ ਭਾਈ ਤਾਰੂ ਸਿੰਘ ਜੀ ਨੂੰ ਜਾ ਕੇ ਲੰਮਿਆਂ ਪਾ ਦਿੱਤਾ।
ਜਬ ਨਿਕਸੈਂਗੇ ਪ੍ਰਾਣ ਇਸ ਤਬ ਤੁਮ ਦਇਓ ਫੁਕਾਈ,
ਨਾਲੇ ਕਹਿ ਦਿੱਤਾ ਜਕਰੀਏ ਨੇ, ਲੈ ਜਾਓ ਇਹਨੂੰ ਵੱਡੇ ਸਿੱਖ ਨੂੰ, ਜਦੋਂ ਇਹਦੇ ਪ੍ਰਾਣ ਨਿਕਲਣਗੇ ਸਾੜ ਦਿਆ ਜੇ, ਫੂਕ ਦਿਆ ਜੇ। ਕਈ ਜਗ੍ਹਾ ਤੇ ਐਸਾ ਵੀ ਲਿਖਿਆ ਹੈ ਵੀ ਲਾਹੌਰ ਦੀ ਜਿਹੜੀ ਕਿਲੇ ਦੀ ਖਾਈ ਸੀ ਉਹ ਤੇ ਸਿੱਟ ਦਿੱਤਾ ਪਹਿਲਾਂ ਤਾਂ, ਉਥੋਂ ਸਿੱਖ ਉਠਾ ਕੇ ਲੈ ਗਏ, ਕਿਉਂਕਿ ਉਦੋਂ ਵੀ ਗੁਰੂ ਕੇ ਪਿਆਰ ਵਾਲੇ ਸਿੱਖ ਸੀਗੇ ਜਿਨ੍ਹਾਂ ਦੇ ਮਨ ਚ ਦਰਦ ਸੀ ਵੀ ਚਲੋ ਜੇ ਸਾਡਾ ਭਰਾ ਹੈ, ਜੇ ਇਹਦੇ ਪਿੱਛੇ ਸਾਡੀ ਜਾਨ ਜਾਂਦੀ ਹੈ ਜਾਵੇ। ਹੈ ਤਾਂ ਔਖਾ ਸੀਗਾ ਵੀ ਕਿਸੇ ਸਿੱਖ ਦੀ ਬਾਂਹ ਫੜਨੀ, ਚਲੋ ਜਿਵੇਂ ਵੀ ਹੋਇਆ ਭਾਈ ਸਾਹਿਬ ਨੂੰ ਗੁਰਦੁਆਰੇ ਚ ਲੈ ਗਏ ਲਾਹੌਰ ਦੇ। ਉਥੇ ਭਾਈ ਤਾਰੂ ਸਿੰਘ ਜੀ ਦੇ ਪ੍ਰਾਣ ਨਿਕਲਣ ਦਾ ਤਾਂ ਸੀਗਾ, ਜਾਨ ਬਚਣ ਦਾ ਤਾਂ ਕੋਈ ਚਾਂਸ ਨਹੀਂ ਸੀ, ਪਰ ਭਾਈ ਸਾਹਿਬ ਜੀ ਜਾਣ ਕੇ 22 ਦਿਨ ਜਿਉਂਦੇ ਰਹੇ। ਹਾਂਜੀ,
ਚਾਹੋ ਭਾਈ ਸਿੰਘ ਜੀ ਮੁਖੋਂ ਹਾਏ ਨਾ ਕਰੈ,
ਭਾਈ ਸਾਹਿਬ ਦੇ ਸਿਰ ਦੇ ਉੱਤੋਂ ਖੂਨ ਵਗਦਾ ਰਹਿੰਦਾ ਹੈ ਤੇ ਖੋਪਰੀ ਉਤਰੀ ਹੋਈ ਹੈ, ਪਰ ਹਾਏ ਸੀ ਮੂੰਹ ਤੋਂ ਨਹੀਂ ਨਿਕਲਦੀ।
ਗੁਰੂ ਗੁਰੂ ਮੁਖ ਤੇ ਸੋ ਰਰੈ,
ਵਾਹਿਗੁਰੂ 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 ਦਾ ਜਾਪ ਭਾਈ ਤਾਰੂ ਸਿੰਘ ਜੀ ਕਰਦੇ ਹਨ।
ਸੀਸ ਰਕਤ ਸੋ ਕਰੈ ਇਸ਼ਨਾਨ,
ਆਪਣੇ ਸਿਰ ਚੋਂ ਵਗਦੇ ਹੋਏ ਖੂਨ ਨਾਲ ਇਸ਼ਨਾਨ ਕਰਦੇ ਹਨ। ਇਹ ਸ਼ਹੀਦਾਂ ਸਿੰਘਾਂ ਦੀ ਇਸ਼ਨਾਨ ਹਨ, ਸਾਧ ਸੰਗਤ ਜੀ ਲਹੂ ਦਾ ਇਸ਼ਨਾਨ ਕਰਦੇ ਹਨ।
ਜਿਉ ਗੰਗਾ ਮੇ ਟੁੱਬੀ ਲਾਨ,
ਜਿਵੇਂ ਗੰਗਾ ਦੇ ਵਿਚ ਇਸ਼ਨਾਨ ਕਰਕੇ ਲੋਕ ਸਮਝਦੇ ਅਸੀਂ ਪਵਿੱਤਰ ਹੋ ਗਏ ਆ, ਗੰਗਾ ਇਸ਼ਨਾਨ ਨੂੰ ਹਿੰਦੁਸਤਾਨ ਚ ਸਭ ਤੋਂ ਪਵਿੱਤਰ ਮੰਨਿਆ ਜਾਂਦਾ ਹੈ ਗੰਗਾ ਇਸ਼ਨਾਨ। ਜੈਸੇ ਗੰਗਾ ਜੀ ਦਾ ਇਸ਼ਨਾਨ ਪਵਿੱਤਰ ਹੈ, ਮਹਾਤਮ ਹੈ ਉਹਦਾ, ਇਸੇ ਤਰ੍ਹਾਂ ਗੁਰੂ ਕੇ ਸਿੰਘਾਂ ਦਾ ਇਸ਼ਨਾਨ ਸ਼ਹੀਦਾਂ ਦੇ ਖੂਨ ਵਿਚ, ਉਹਨਾਂ ਨੇ ਆਪਣੀ ਦੇਹ ਨੂੰ ਪਵਿੱਤਰ ਕਰ ਲਿਆ ਹੁੰਦਾ ਹੈ, ਉਹਨਾਂ ਨੂੰ ਕਿਸੇ ਹੋਰ ਤੀਰਥ ਦੇ ਇਸ਼ਨਾਨ ਦੀ ਲੋੜ ਨਹੀਂ ਰਹਿੰਦੀ। ਭਾਈ ਤਾਰੂ ਸਿੰਘ ਜੀ ਆਪਣੇ ਹੀ ਖੂਨ ਵਿਚ ਨਹਾ ਰਹੇ ਹਨ।
ਜਿਵ ਮਨਸੂਰ ਨੇ ਹੱਥ ਕਟਾਏ,
ਜਿਵੇਂ ਮਨਸੂਰ ਨੇ ਆਪਣੇ ਹੱਥ ਕਟਾ ਲਏ ਸਨ ਜਾਲਮਾਂ ਕੋਲੋਂ।
ਤਿੰਨ ਲੋਹੂ ਸੋ ਵਜੂ ਸਜਾਏ,
ਆਪਣੇ ਲਹੂ ਨਾਲ ਹੀ ਵਜੂ ਕਰਕੇ ਨਮਾਜ਼ ਪੜ੍ਹੀ ਸੀ। ਵਜੂ ਕਹਿੰਦੇ ਪੰਜ ਇਸ਼ਨਾਨਾ। ਮੁਸਲਮਾਨ ਨਮਾਜ਼ ਪੜ੍ਹਨ ਤੋਂ ਪਹਿਲਾਂ ਪੰਜ ਇਸ਼ਨਾਨਾ ਕਰਦੇ ਆ, ਵਜੂ ਕਰਦੇ ਆ ਨਾ। ਭਾਈ ਸੰਤੋਖ ਸਿੰਘ ਨੇ ਕਥਾ ਲਿਖੀ ਗੁਰਪ੍ਰਤਾਪ ਸੂਰਜ ਮਨਸੂਰ ਦੀ ਸ਼ਹੀਦੀ ਦੀ, ਬੜੀ ਵਿਸਥਾਰ ਵਾਲੀ ਹੈ, ਇੱਥੇ ਸਮਾਂ ਨਹੀਂ ਹੈ ਆਪਾਂ ਜ਼ਿਕਰ ਕਰੀਏ। ਬਈ ਜਦੋਂ ਉਹਨੇ ਹੱਥ ਵੱਢ ਦਿੱਤੇ ਤੇ ਉਹਨੇ ਆਖਿਆ ਹੁਣ ਮੇਰਾ ਅਸਲੀ ਵਜੂ ਹੋਇਆ, ਨਮਾਜ਼ ਹੁਣ ਅਦਾ ਹੋਵੇਗੀ। ਹਾਂਜੀ,
ਨਿਵਾਜ਼ ਭਈ ਉਸ ਦਰਗਾਹ ਕਬੂਲ,
ਉਸ ਫਕੀਰ ਦੀ ਨਮਾਜ਼ ਦਰਗਾਹ ਚ ਕਬੂਲ ਹੋ ਗਈ ਸੀ। ਫਿਰ
ਮੁੱਲਾ ਕਾਜੀ ਭਈ ਰੰਜੂਲ,
ਮੁੱਲਾ ਦੇ ਕਾਜੀਆਂ ਦੀਆਂ ਉਪਰਲੇ ਮਨ ਨਾਲ ਕੀਤੀਆਂ ਨਮਾਜ਼ਾਂ ਪਿੱਛੇ ਰਹਿ ਗਈਆਂ ਤੇ ਉਸ ਫਕੀਰ ਦੀ ਕੀਤੀ ਹੋਈ ਨਮਾਜ਼ ਦਰਗਾਹ ਚ ਥਾਂ ਪੈ ਗਈ।
ਦੋਹਰਾ ਉਸ ਹੀ ਦਿਨ ਸੋ ਨਵਾਬ ਨੇ ਕੁਛ ਭੇਜਿਓ ਸਿੰਘ ਜੀ ਪਾਹੂ,
ਭਾਈ ਤਾਰੂ ਸਿੰਘ ਜੀ ਨੂੰ ਸਿੰਘ ਲੈ ਗਏ ਗੁਰਦੁਆਰੇ ਵਿਚ। ਨਵਾਬ ਨੇ ਤਾਰੂ ਸਿੰਘ ਨੂੰ ਸੱਦਾ ਸੁਨੇਹਾ ਭੇਜਿਆ, ਪੁੱਛ ਭੇਜਿਆ,
ਤੂੰ ਜੇ ਕਹਿਤ ਥੋ ਕੇਸ ਹਮ ਸੀਸ ਹੀ ਸਾਥ ਨਿਭਾਹੂ।
ਤਾਰੂ ਸਿੰਘ, ਤੂੰ ਜੋ ਕਹਿੰਦਾ ਸੀ ਵੀ ਮੇਰੀ ਸਿੱਖੀ ਕੇਸਾਂ ਨਾਲ ਨਿਭਜੇਗੀ, ਕੇਸ ਤਾਂ ਤੇਰੇ ਲਾ ਲਏ ਅਸੀਂ, ਖੋਪਰੀ ਲਾ ਲਈ, ਕੇਸ ਨਾਲ ਹੀ ਉਤਰ ਗਏ। ਹਾਂਜੀ,
ਜਾਓ ਭਾਈ ਇਹ ਤੁਮਰੀ ਭਾਈ ਝੂਠੀ ਗੱਲ,
ਤਾਰੂ ਸਿੰਘ ਤੇਰੀ ਇਹ ਗੱਲ ਝੂਠੀ ਹੋ ਗਈ ਹੈ। ਜੋ ਤੂੰ ਕਹਿੰਦਾ ਸੀ ਵੀ ਮੈਂ ਕੇਸਾਂ ਸਵਾਸਾਂ ਨਾਲ ਸਿੱਖੀ ਨਿਭੇਗੀ, ਕਿੱਥੇ ਤੇਰੇ ਕੇਸ ਸਿਰ ਦੇ, ਉਹ ਤਾਂ ਖੋਪਰੀ ਸਮੇਤ ਸਾਡੇ ਕੋਲ ਹਨ।
ਗਏ ਬਾਲ ਲੈ ਕੇ ਸਿਰ ਖੱਲ,
ਬਲਕਿ ਤੇਰੇ ਵਾਲ, ਤੇਰੇ ਕੇਸ, ਤੇਰੀ ਖਲੜੀ ਵੀ ਨਾਲ ਲੈ ਆਏ ਨੇ, ਸਾਡੇ ਕੋਲ ਪਈ ਹੈ।
ਬਿਨਾ ਬਾਲ ਸਿਰ ਦੇਹੀ ਰਹੀ,
ਹੁਣ ਤੇਰਾ ਸਿਰ ਬਿਨਾ ਕੇਸਾਂ ਦੇ ਹੀ ਹੈ ਨਾ, ਸਿਰ ਦੇ ਉੱਤੇ ਨਾ ਤੇਰੀ ਖੋਪਰੀ ਹੈ ਤੇ ਨਾ ਤੇਰੇ ਕੇਸ ਹਨ।
ਦੋ ਬਾਤ ਤੁਝ ਝੂਠੀ ਭਈ,
ਤੇਰੀਆਂ ਦੋਵੇਂ ਗੱਲਾਂ ਝੂਠੀਆਂ ਹੋ ਗਈਆਂ। ਤਾਰੂ ਸਿੰਘ, ਵੀ ਤੂੰ ਕਹਿੰਦਾ ਸੀ ਕੇਸਾਂ ਸਵਾਸਾਂ ਨਾਲ ਨਿਭਾਵਾਂਗਾ ਸਿੱਖੀ, ਜਿਉਂਦਾ ਵੀ ਹੈ ਤੂੰ ਅਜੇ, ਕੇਸ ਵੀ ਤੇਰੇ ਕੋਲ ਕੋਈ ਨਹੀਂ ਹਨ।
ਤਬ ਸਿੰਘ ਨੇ ਯੋ ਬਾਣੀ ਕਹੀ,
ਅੱਗੋਂ ਭਾਈ ਸਾਹਿਬ ਤਾਰੂ ਸਿੰਘ ਜਵਾਬ ਕੀ ਦਿੱਤਾ ਜ਼ਕਰੀਆ ਨੂੰ,
ਨਹਿ ਨਵਾਬ ਤੁਮ ਸਮਝੇ ਆਈ।
ਜ਼ਕਰੀਆ ਖਾਨ, ਤੂੰ ਨਾਦਾਨ ਹੈ, ਤੂੰ ਰੱਬ ਦੇ ਆਸ਼ਕਾਂ ਦੀਆਂ ਗੱਲਾਂ ਨਹੀਂ ਸਮਝ ਸਕਦਾ, ਇਹ ਫਕੀਰਾਂ ਦੀਆਂ, ਸ਼ਹੀਦਾਂ ਦੀਆਂ, ਰੱਬ ਦੀਆਂ ਪਿਆਰਿਆਂ ਦੀਆਂ ਗੱਲਾਂ ਹਰ ਇੱਕ ਬੰਦੇ ਦੀ ਸਮਝ ਨਹੀਂ ਆਉਂਦੀਆਂ।
ਰਹੇ ਕੇਸ ਹਮ ਖੋਪਰੀ ਨਾਲ,
ਕਹਿਣ ਲੱਗੇ ਸਾਡੇ ਕੇਸ ਸਾਡੇ ਨਾਲ ਹੀ ਹਨ ਕਿਉਂਕਿ ਸਾਡੀ ਖੋਪਰੀ ਨਾਲ ਹਨ। ਆਖੋ ਸ੍ਰੀ ਵਾਹਿਗੁਰੂ, ਉਹ ਖੋਪਰੀ ਮੇਰੇ ਸਰੀਰ ਦੀ ਹੈ ਨਾ, ਉਹਦੇ ਨਾਲ ਮੇਰੇ ਕੇਸ ਹਨ, ਕੇਸ ਸਾਡੇ ਕੋਲ, ਤੈਨੂੰ ਅਜੇ ਵੀ ਸਮਝ ਨਹੀਂ ਆਈ। ਹਾਂਜੀ,
ਹੈ ਝੂਠੇ ਦੋਏ ਤੁਮਰੇ ਸਵਾਲ,
ਤੇਰੇ ਦੋਵੇਂ ਸਵਾਲ ਝੂਠੇ ਹਨ, ਦੋਵੇਂ ਦਾਅਵੇ ਝੂਠੇ ਕਰ ਰਿਹਾ ਤੂੰ ਜ਼ਕਰੀਆ ਖਾਨ। ਮੇਰੀ ਸਿੱਖੀ ਦਾ ਕੇਸਾਂ ਸਵਾਸਾਂ ਦੇ ਨਾਲ, ਕੇਸ ਮੇਰੀ ਖੋਪਰੀ ਦੇ ਨਾਲ ਹਨ। ਹਾਂਜੀ,
ਸਵਾਸ ਰੱਖੇ ਹਮ ਇਮ ਕਰ ਦੇਹ,
ਬਾਕੀ ਤੂੰ ਇਹ ਕਹਿੰਦਾ ਵੀ ਜਿਉਂਦਾ ਕਿਉਂ ਹੈ, ਮੈਂ ਉਸ ਵੇਲੇ ਵੀ ਸਰੀਰ ਛੱਡ ਸਕਦਾ ਹਾਂ ਜਦੋਂ ਤੂੰ ਮੇਰੀ ਖੋਪਰੀ ਲਾਈ, ਮੈਂ ਨਾਲ ਹੀ ਮਰ ਸਕਦਾ ਸੀ, ਪਰ ਮੈਂ ਜਾਣ ਬੁੱਝ ਕੇ ਸਵਾਸ ਆਪਣੀ ਦੇਹ ਚ ਰੱਖੇ ਹੋਏ ਹੈ। ਸਾਧ ਸੰਗਤ ਜੀ, ਤੁਸੀਂ ਕਹੋਗੇ ਇੱਦਾਂ ਵੀ ਹੋ ਜਾਂਦਾ, ਹੋ ਜਾਂਦਾ, ਇੱਕ ਅਵਸਥਾ ਹੁੰਦੀ ਹੈ ਉਹਨੂੰ ਇੱਛਾ ਮ੍ਰਿਤੂ ਕਹਿੰਦੇ ਆ, ਆਪਣੀ ਇੱਛਾ ਦੇ ਅਨੁਸਾਰ ਜੀਣਾ, ਆਪਣੀ ਇੱਛਾ ਨਾਲ। ਭੀਸ਼ਮ ਪਿਤਾਮਾ ਨੂੰ ਉਹਦੇ ਪਿਤਾ ਨੇ ਵਰ ਦਿੱਤਾ ਸੀ, ਪੁੱਤਰ ਜਦੋਂ ਚਾਹੇ ਤੂੰ ਆਪਣਾ ਸਰੀਰ ਤਿਆਗ ਦੇਵੀਂ, ਜਦੋਂ ਚਾਹੇ ਰੱਖ ਲੈ, ਤੇਰੀ ਮਰਜ਼ੀ ਹੈ। ਪੁਰਾਤਨ ਸਮੇਂ ਤੋਂ ਚੱਲਿਆ ਆਇਆ ਹੈ, ਐਸੇ ਐਸੇ ਮਹਾਂਪੁਰਸ਼ ਆਪਣੀ ਇੱਛਾ ਨਾਲ ਲੰਮਾ ਸਮਾਂ ਜੀ ਵੀ ਸਕਦੇ ਹੈ, ਆਪਣੀ ਇੱਛਾ ਨਾਲ ਤੁਰਤ ਮਰ ਵੀ ਸਕਦੇ। ਜਿਵੇਂ ਹਾਥੀ ਦੇ ਗਲ ਦੇ ਵਿੱਚ ਫੁੱਲਾਂ ਦੀ ਮਾਲਾ ਪਾਈ ਹੋਵੇ, ਹਾਥੀ ਨੂੰ ਕੀ ਭਾਰ ਹੈ ਉਹਦਾ, ਭਾਵੇਂ ਉਹ ਜਿੱਡੀ ਮਰਜ਼ੀ, ਜਿੰਨਾ ਚਿਰ ਮਰਜ਼ੀ ਪਾਈ ਰੱਖੇ ਫੁੱਲਾਂ ਦੀ ਮਾਲਾ, ਜੇ ਤੋੜ ਕੇ ਸੁੱਟਣੀ ਚਾਹੇ ਤਾਂ ਜ਼ੋਰ ਲੱਗਦਾ ਕੋਈ ਹਾਥੀ ਦਾ ਸੁੱਟ ਸਕਦਾ? ਹਾਥੀ ਨੂੰ ਫੁੱਲਾਂ ਦੀ ਮਾਲਾ ਪਾਣੀ ਜਾਂ ਲਾਣੀ ਕੋਈ ਔਖੀ ਨਹੀਂ ਹੈ। ਇਸੇ ਤਰ੍ਹਾਂ ਮਹਾਂਪੁਰਸ਼ ਬ੍ਰਹਮ ਗਿਆਨੀ ਹਾਥੀ ਦੀ ਤਰ੍ਹਾਂ ਬਲਵਾਨ ਹੁੰਦੇ ਹੈ, ਇਹ ਸਰੀਰ ਫੁੱਲਾਂ ਦੀ ਨਿਆਈ ਉਹਨਾਂ ਵਾਸਤੇ ਰੱਖੀ ਰੱਖਣ, ਭਾਵੇਂ ਛੱਡ ਦੇਣ, ਉਹਨਾਂ ਨੂੰ ਕੋਈ ਜ਼ੋਰ ਨਹੀਂ ਲੱਗਦਾ। ਮਾਂ ਬਾਬਾ ਭਾਈ ਤਾਰੂ ਸਿੰਘ ਜੀ ਕਹਿੰਦੇ ਅਸੀਂ ਦੇਹ ਆਪਣੀ ਇਸ ਕਰਕੇ ਰੱਖੀ ਹੈ,
ਮਾਰ ਜੂਤ ਤੁਝ ਅੱਗੇ ਧਰ ਲੇ,
ਕਿਉਂਕਿ ਅਸੀਂ ਵਚਨ ਕੀਤਾ ਹੈ ਤੈਨੂੰ ਅਸੀਂ ਆਪਣੀ ਜੁੱਤੀ ਦੇ ਅੱਗੇ ਲੈ ਕੇ ਜਾਣਾ ਹੈ, ਜੁੱਤੀਆਂ ਮਾਰ ਕੇ ਲੈ ਕੇ ਜਾਣਾ ਹੈ, ਉਹ ਨਜ਼ਾਰਾ ਪੂਰਾ ਕਰਕੇ ਦੁਨੀਆਂ ਨੂੰ ਦਿਖਾ ਕੇ ਫੇਰ ਸਰੀਰ ਛੱਡਾਂਗੇ।
ਉਸਤਾਦ ਮਿਲਿਓ ਤੁਧ ਅੱਗੇ ਨਾ ਕੋਈ,
ਅੱਗੇ ਤੈਨੂੰ ਕੋਈ ਉਸਤਾਦ ਟੱਕਰਿਆ ਨਹੀਂ, ਹੁਣ ਤੈਨੂੰ ਅਸੀਂ ਟੱਕਰ ਗਏ ਹਾਂ ਜ਼ਕਰੀਆ ਖਾਨ, ਹੁਣ ਤੈਨੂੰ ਅਸੀਂ ਆਪਣੀ ਜੁੱਤੀ ਦੇ ਅੱਗੇ ਲਾ ਕੇ ਲੈ ਜਾਣਾ, ਦੁਨੀਆਂ ਨੂੰ ਦਿਖਾ ਦੇਣਾ ਵੀ ਖਾਲਸੇ ਦੇ ਬਚਨਾਂ ਚ ਕਿੰਨੀ ਸੱਤਿਆ ਹੁੰਦੀ ਹੈ।
ਖੂਨ ਹਕੀਕਤ ਪਚ ਗਯੋ ਤੋਏ,
ਤੂੰ ਭਾਈ ਮਨੀ ਸਿੰਘ ਵਰਗੇ, ਭਾਈ ਸਾਹਿਬ ਹਕੀਕਤ ਰਾਏ ਵਰਗੇ ਸਿੰਘਾਂ ਨੂੰ ਸ਼ਹੀਦ ਕਰਤਾ, ਉਹ ਖੂਨ ਤਾਂ ਤੂੰ ਪਚਾ ਲੇ, ਪਰ ਹੁਣ ਤੈਨੂੰ ਅਸੀਂ ਖਤਮ ਕਰਾਂਗੇ।
ਮਾਰ ਜੁੱਤੀ ਧਰ ਲੈਂ ਆਗੇ,
ਮੈਂ ਤੈਨੂੰ ਜੁੱਤੀਆਂ ਮਾਰ ਕੇ ਆਪਣੀ ਜੁੱਤੀ ਦੇ ਅੱਗੇ ਲਾ ਕੇ ਨਰਕਾਂ ਚ ਲੈ ਕੇ ਜਾਵਾਂਗਾ।
ਛੋਡਾਂ ਤੋਹੇ ਪੈਗੰਬਰ ਲਾਗੇ,
ਜਿੱਥੇ ਤੇਰਾ ਪੈਗੰਬਰ ਹੈ ਉੱਥੇ ਜਾ ਕੇ ਛੱਡਾਂਗਾ ਵੀ ਆ ਸਾਂਭ ਆਪਣੀ ਉਮਤ ਨੂੰ, ਆ ਦੇਖ ਲੈ ਕੀ ਹਾਲ ਹੈ ਇਹਨਾਂ ਦਾ। ਹਾਂਜੀ,
ਔਰ ਜੋ ਤੁਮ ਕੋ ਅਬ ਛੱਡ ਜਾਵੋ,
ਜੇ ਮੈਂ ਤੈਨੂੰ ਛੱਡ ਕੇ ਚਲਾ ਗਿਆ, ਪਹਿਲਾਂ ਮਰ ਗਿਆ ਤੇਰੇ ਤੋਂ, ਸ਼ਹੀਦ ਹੋ ਗਿਆ ਮੈਂ,
ਤੁਮ ਤੇ ਆਪੇ ਬਲੀ ਕਹਾਵੋ,
ਫਿਰ ਮੈਂ ਆਪਣੇ ਆਪ ਨੂੰ ਬਲੀ ਕੋ ਆਵਾਂਗਾ, ਪਰ ਨਹੀਂ ਮੈਂ ਬਲੀ ਤੈਨੂੰ ਅੱਗੇ ਲਾ ਕੇ ਹੀ ਬਣਨਾ ਹੈ।
ਛੋੜ ਪੈਗੰਬਰ ਤੁਝੇ ਦਿਖਾਲ,
ਤੈਨੂੰ ਪੈਗੰਬਰ ਕੋਲ ਜਾ ਕੇ ਪੈਗੰਬਰ ਦੇ ਹਵਾਲੇ ਕਰਾਂਗਾ ਵੀ ਆ ਦੇਖ ਲੈ ਆਪਣੇ ਚੇਲਿਆਂ ਦਾ ਹਾਲ ਵੇਖ ਲੈ। ਹਾਂਜੀ,
ਦੇਉ ਉਸੇ ਕਚਹਿਰੀ ਡਾਲ,
ਤੈਨੂੰ ਉਹਦੀ ਕਚਹਿਰੀ ਚ ਛੱਡ ਕੇ ਅੱਗੇ ਜਾਵਾਂਗਾ ਸੱਚਖੰਡ।
ਵਹਿ ਤੋਹੇ ਕੂੜੀ ਭਰੇ ਸ਼ਫਾਤ,
ਫਿਰ ਉਹ ਤੇਰੀ ਝੂਠੀ ਸਿਫਾਰਿਸ਼ ਭਰੇਗਾ ਕਿ ਨਹੀਂ, ਉਹ ਤੂੰ ਜਾਣੇ ਤੇ ਤੇਰਾ ਪੈਗੰਬਰ ਜਾਣੇ।
ਵਹਿ ਭੀ ਵਿੱਚ ਘਸੀਟਿਓ ਜਾਤ,
ਜੇ ਤੇਰੀ ਝੂਠੀ ਗਵਾਹੀ ਦਵੇਗਾ ਉਹ ਵੀ ਵਿੱਚ ਘਸੀਟਿਆ ਜਾਏਗਾ, ਇਸ ਕਰਕੇ ਅਸੀਂ ਤੈਨੂੰ ਪੈਗੰਬਰ ਕੋਲ ਛੱਡ ਦੇਣਾ, ਜੁੱਤੀਆਂ ਮਾਰ ਕੇ ਲੈ ਜਾਣਾ।
ਦੋਹਰਾ ਮਾਰ ਹਕੀਕਤ ਬਚ ਰਹੇ ਹੋ, ਅਬ ਤੂੰ ਬਚਤੋ ਨਾਹੀਂ,
ਭਾਈ ਹਕੀਕਤ ਰਾਏ ਜੀ ਨੂੰ ਮਾਰ ਕੇ ਤਾਂ ਤੂੰ ਜਿਉਂਦਾ ਰਿਹਾ ਬਚ ਰਿਹਾ, ਪਰ ਮੈਨੂੰ ਮਾਰ ਕੇ ਬਚ ਨਹੀਂ ਸਕਦਾ ਹੁਣ ਤੂੰ।
ਪੈਗੰਬਰ ਭੀ ਦੋਜਕ ਪੜਾ ਜੋ ਗਹਿ ਤੁਮਾਰੀ ਬਾਹੀਂ,
ਤੈਨੂੰ ਉਸ ਨਰਕਾਂ ਚ ਸੁੱਟਣਾ ਜਿੱਥੇ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਨੇ ਤੇਰੀ ਗਵਾਹੀ ਨਹੀਂ ਦੇਣੀ, ਤੇਰੀ ਬਾਂਹ ਨਹੀਂ ਫੜਨੀ। ਕਿਉਂ? ਜਦੋਂ ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀ ਆ ਚੰਗਾ ਕਿਉਂ ਹੋਏ। ਮਹਾਂਪੁਰਸ਼ ਜਿਹੜੇ ਹੁੰਦੇ ਪੀਰ ਪੈਗੰਬਰ, ਉਹ ਮਾੜੇ ਬੰਦੇ ਦਾ ਫਿਰ ਉੱਥੇ ਜਾਮਨ ਨਹੀਂ ਬਣਦੇ, ਗੁਨਾਹਗਾਰ ਦੀ ਬਾਂਹ ਨਹੀਂ ਫੜਦੇ ਉਹ। ਕਿਉਂ? ਜੇ ਬੰਦਾ ਜਿਉਂਦੇ ਜੀ ਗੁਨਾਹਾਂ ਤੋਂ ਤੋਬਾ ਕਰ ਲਵੇ ਫੇਰ ਤਾਂ ਬਖਸ਼ ਦਿੰਦੇ ਆ, ਪਰ ਜੇ ਕਵੇ ਵੀ ਮਰਨ ਤੋਂ ਬਾਅਦ ਫੇਰ ਨਹੀਂ। ਹਾਂਜੀ,
ਚਾਹੋ ਪਈ ਕਹੋ ਜਾਏ ਹੋ ਰਹੋ ਮਜ਼ਬੂਤ,
ਹਾਂ ਹੁਣ ਤਗੜਾ ਹੋ ਜਾ ਤੂੰ, ਮਜ਼ਬੂਤੀ ਕਰ ਲਾ, ਤੇਰਾ ਟਾਈਮ ਆ ਗਿਆ।
ਮਾਰੋ ਬੰਦ ਕਰ ਹਗਨੋ ਮੂਤ,
ਤੇਰਾ ਹਗਣਾ ਮੂਤਣਾ ਬੰਦ ਕਰਕੇ ਮਾਰਨਾ ਤੈਨੂੰ, ਸਭ ਤੋਂ ਭੈੜੀ ਮੌਤ ਹੁੰਦੀ ਹੈ ਕਿਸੇ ਨੂੰ ਪਿਸ਼ਾਬ ਦਾ ਬੰਦ ਪੈ ਜਾਵੇ, ਬਹੁਤ ਬੁਰੀ ਹਾਲਤ ਹੁੰਦੀ ਹੈ। ਇਹ ਸ਼ਹੀਦੀ ਪਹਿਰਾ ਹੁਣ ਚੱਲ ਪਿਆ, ਜਿਸ ਦਿਨ ਭਾਈ ਸਾਹਿਬ ਦੀ ਖੋਪਰੀ ਲਾਈ ਹੈ ਨਾ ਉਸ ਵੇਲੇ ਬਚਨ ਹੋਏ ਨੇ, ਉਸੇ ਦਿਨ ਤੋਂ ਬਾਅਦ ਜਕਰੀਆ ਖਾਨ ਦਾ ਪਿਸ਼ਾਬ ਬੰਦ ਹੋ ਗਿਆ।
ਉਹ ਤਿਆਰ ਤੂੰ ਦੋਜਕ ਤਾਉ,
ਲੈ ਹੁਣ ਤੂੰ ਨਰਕਾਂ ਨੂੰ ਜਾਣਾ, ਜਿਉਂਦੇ ਜੀ ਵੀ ਨਰਕ ਚ ਤੇ ਮਰ ਕੇ ਵੀ ਨਰਕ ਚ, ਹੁਣ ਤੈਨੂੰ ਸਾਕਸ਼ਾਤ ਨਰਕ ਦੇ ਨਜ਼ਾਰੇ ਦਿਖਾਵਾਂਗੇ।
ਮਾਰ ਜੁੱਤਨ ਤੋਹ ਪਹਿਲੋ ਲਿਜਾਉ,
ਫਿਰ ਜੁੱਤੀ ਮਾਰ ਕੇ ਲੈ ਕੇ ਜਾਵਾਂਗੇ ਅੱਗੇ।
ਦੋਹਰਾ ਉਸ ਹੀ ਵਕਤ ਨਵਾਬ ਕੋ ਭਯੋ ਸੋ ਬੰਦ ਪਿਸ਼ਾਬ,
ਸਾਧ ਸੰਗਤ ਜੀ ਉਸੇ ਵੇਲੇ ਜਦੋਂ ਭਾਈ ਸਾਹਿਬ ਨੇ ਬਚਨ ਕਹੇ, ਭਾਈ ਤਾਰੂ ਸਿੰਘ ਸਾਹਿਬ ਜੀ ਨੇ ਭਗਤ ਮੁਖਾ ਤੇ ਬੋਲਦੇ ਸੇ ਬਚਨ ਹੋਵੰਦੇ, ਸਹਿਜ ਸੁਭਾਅ ਵੀ ਜੇ ਮਹਾਂਪੁਰਸ਼ ਬਚਨ ਕਰਦੇ ਨੇ ਪੂਰੇ ਹੋ ਜਾਂਦੇ ਆ, ਇਹ ਤਾਂ ਮਹਾਨ ਸ਼ਹੀਦ ਸਨ। ਭਾਈ ਸਾਹਿਬ ਜੀ ਦੇ ਮੂੰਹ ਤੋਂ ਨਿਕਲਿਆ ਬਚਨ, ਤੇਰਾ ਪਿਸ਼ਾਬ ਹਗਣਾ ਮੂਤਣਾ ਬੰਦ, ਉਸੇ ਵੇਲੇ ਹੀ ਇਹਨੂੰ ਬੰਦ ਪੈ ਗਿਆ ਪਿਸ਼ਾਬ ਦਾ।
ਜੋ ਤੜਫੈ ਜਿਮ ਥਲ ਮੱਛੀ ਪਾਵਤ ਭਇਓ ਅਜਾਬ,
ਜਦੋਂ ਪਿਸ਼ਾਬ ਬੰਦ ਹੋ ਗਿਆ ਤੇ ਉਸ ਵੇਲੇ ਫਿਰ ਏਦਾਂ ਤੜਫਣ ਲੱਗਾ ਜ਼ਕਰੀਆ ਖਾਨ ਜਿਵੇਂ ਮੱਛੀ ਪਾਣੀ ਚੋਂ ਕੱਢ ਕੇ ਬਾਹਰ ਰੱਖਦੀ ਹੈ ਤੇ ਤੜਫਦੀ ਹੈ, ਤੜਫ ਤੜਫ ਕੇ ਮਰਦੀ ਹੈ ਨਾ ਮੱਛੀ ਪਾਣੀ ਤੋਂ ਬਿਨਾਂ, ਏਦਾਂ ਤੜਫਣ ਲੱਗਾ। ਫਿਰ
ਜਾਓ ਪਈ ਕਦੇ ਭੂਮ ਕਦੇ ਪਲੰਗ ਪਵੇ,
ਕਦੀ ਦੇ ਪਲੰਗ ਦੇ ਉੱਤੇ ਲੇਟਦਾ ਤੇ ਕਦੀ ਉੱਠ ਕੇ ਥੱਲੇ ਜ਼ਮੀਨ ਤੇ ਲੇਟਣ ਲੱਗ ਜਾਂਦਾ, ਕਹਿੰਦਾ ਉਹ ਬਚਾਓ ਮੈਨੂੰ ਬਚਾਓ ਮੈਨੂੰ। ਵੈਦਾਂ ਹਕੀਮਾਂ ਨੂੰ ਬੁਲਾਉਂਦਾ, ਉਹ ਬੜੀਆਂ ਬੜੀਆਂ ਦਵਾਈਆਂ ਪੁੜੀਆਂ ਦਿੰਦੇ ਹੈ ਵੀ ਇਹਨੂੰ ਪਿਸ਼ਾਬ ਆ ਜਾਵੇ, ਪਰ ਕੋਈ ਦਵਾਈ ਨਹੀਂ ਚੱਲਦੀ। ਸ਼ਹੀਦਾਂ ਸਿੰਘਾਂ ਦਾ ਐਸਾ ਪਹਿਰਾ ਚੱਲਿਆ ਹੈ,
ਕਦੇ ਟਿਕਾ ਕਦੇ ਉੱਠ ਉੱਠ ਬਵੇ,
ਕਦੀ ਉੱਠ ਕੇ ਬਹਿ ਜਾਂਦਾ ਕਦੀ ਲੰਮਾ ਪੈ ਜਾਂਦਾ, ਹਾਏ ਹਾਏ ਕਰਦਾ ਕਦੀ ਚੁੱਪ ਕਰ ਜਾਂਦਾ, 10 ਮਿੰਟ ਬਾਅਦ ਫੇਰ ਚੀਕਾ ਮਾਰਨ ਲੱਗ ਜਾਂਦਾ,
ਕਦ ਉਂਦੋ ਕਦ ਮੁੱਦੋ ਹੋਏ,
ਕਦੀ ਮੁੱਦਾ ਪੈ ਜਾਂਦਾ ਹੈ ਪੇਟ ਚ ਦਰਦ ਹੁੰਦੀ ਹੈ, ਕਦੀ ਸਿੱਧਾ ਹੋ ਜਾਂਦਾ ਕਦੀ ਖੜ ਜਾਂਦਾ, ਪਰ ਪਿਸ਼ਾਬ ਦਾ ਤੁਪਕਾ ਨਹੀਂ ਆਉਂਦਾ।
ਕਦ ਕੂਕੈ ਕਦ ਪਰੈ ਸੋ ਰੋਏ,
ਕਦੀ ਕੂਕਣ ਲੱਗ ਜਾਂਦਾ ਕਦੀ ਰੋਣ ਲੱਗ ਜਾਂਦਾ ਜ਼ਕਰੀਆ ਖਾਨ, ਹਾਏ ਹਾਏ ਕਰਦਾ ਹੈ।
ਲੱਗੇ ਮਗਾਵਣ ਮੁੱਲਾ ਕਾਜੀ।
ਕਾਜੀਆਂ ਬੁਲਾਣਿਆਂ ਨੂੰ ਵੀ ਬੁਲਾਣ ਲੱਗ ਪਏ ਨੇ ਹੁਣ।
ਕਹੇ ਆਏ ਹਮ ਕਰੀਏ ਰਾਜੀ।
ਬੜੇ ਬੜੇ ਲਾਹੌਰ ਸ਼ਹਿਰ ਚ ਮੁਲਾਣੇ ਤੇ ਕਾਜੀ ਜਿਹੜੇ ਝਾੜੇ ਫੂਕੇ ਕਰਦੇ ਸੀਗੇ, ਪਹਿਲਾਂ ਤਾਂ ਦਵਾਈਆਂ ਦਾ ਹਿਸਾਬ ਕਿਤਾਬ ਲਾਇਆ, ਜਿੰਨੀਆਂ ਦਵਾਈਆਂ ਪਿਸ਼ਾਬ ਖੋਲਣ ਦੀਆਂ ਹੁੰਦੀਆਂ ਸਾਰੀਆਂ ਲਾ ਬੈਠੇ ਹਕੀਮ, ਕੋਈ ਆਰਾਮ ਨਹੀਂ ਆਇਆ। ਹਕੀਮਾਂ ਵੱਲੋਂ ਨਿਰਾਸ਼ ਹੋ ਕੇ ਵੀ ਚਲੋ ਕੋਈ ਕਾਜ਼ੀਆਂ ਬੁਲਾਣਿਆਂ ਨੂੰ ਕਹੀਏ, ਉਹ ਆ ਗਏ ਫਿਰ ਝਾੜੇ ਫੂਕੇ ਕਰਨ ਲੱਗ ਪਏ, ਉਹ ਵੀ ਫੂਕਾਂ ਮਾਰਨ, ਕੁਰਾਨ ਦੀਆਂ ਆਇਤਾਂ ਪੜ੍ਹਨ, ਸੈਫੀਆਂ ਪੜ੍ਹਨ, ਪਰ ਕੱਖ ਨਹੀਂ ਅਸਰ ਹੁੰਦਾ।
ਪੜ ਪੜ ਸੈਫੀ ਕਲਾਮਣ ਫੂਕਾ,
ਸੈਫੀਆਂ ਪੜ ਪੜ ਕੇ ਕਲਾਮਾਂ ਪੜ ਪੜ ਕੇ ਫੂਕਾਂ ਮਾਰਦੇ ਆ, ਪਰ ਉਹਦੇ ਤੇ ਕੀ ਅਸਰ ਹੋਣਾ, ਉਹਨੂੰ ਸ਼ਹੀਦਾਂ ਸਿੰਘਾਂ ਨੇ ਤਗੜਿਆ ਹੋਇਆ।
ਤਿਮ ਤਿਮ ਲੱਗਾ ਨਵਾਬ ਤਨ ਹੂਕਾ,
ਜਿੰਨੀਆਂ ਉਹ ਕਲਮਾਂ ਪੜਦੇ ਆ ਉਹਨਾਂ ਸ਼ਹੀਦ ਸਿੰਘ ਹੋਰ ਕਿਹੜਾ ਕੰਮ ਕਰ ਦਿੰਦੇ ਆ, ਹੋਰ ਰਗੜਾ ਦੇ ਦਿੰਦੇ ਆ, ਹੋਰ ਚੀਕਾਂ ਮਾਰਦਾ ਹੈ।
ਨੀਲਾ ਬਾਣਾ ਹੱਥ ਵੱਡ ਸੋਟੋ,
ਸ਼ਹੀਦਾਂ ਦੀਆਂ ਫੌਜਾਂ ਦਰਸ਼ਨ ਹੁੰਦੇ 96 ਕਰੋੜ। ਅੱਜ ਵੀ ਸਿੱਖ ਸਿੰਘ ਪੁੱਛ ਰਿਹਾ ਸੀ 96 ਕਰੋੜ ਕੀ ਹੁੰਦਾ। ਖਾਲਸਾ ਜੀ, 96 ਕਰੋੜ ਸ਼ਹੀਦਾਂ ਸਿੰਘਾਂ ਦੀ ਗਿਣਤੀ ਹੈ, ਅਗੈਬੀ ਫੌਜ ਅਕਾਲ ਪੁਰਖ ਦੀ। ਇੱਥੇ ਤਾਂ ਮਹਾਰਾਜ ਨੇ ਥੋੜੀ ਜਿਹੀ ਫੌਜ ਭੇਜੀ ਹੈ, ਬਾਕੀ ਤਾਂ ਰਿਜ਼ਰਵ ਰੱਖੀ ਸੱਚਖੰਡ ਵਿਚ। ਅਕਾਲ ਪੁਰਖ ਦੀ ਖੇਡ ਬੜੀ ਵੱਡੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਜਿਹੜੇ ਸ਼ਹੀਦ ਸਿੰਘ ਹਨ ਨੀਲੇ ਬਾਣੇ ਵਾਲੇ, ਉਹ ਬੜੇ ਪਹਿਰੇ ਦੇ ਨਾਲ ਮੋਟੇ ਮੋਟੇ ਸੋਟੇ ਮੋਢੇ ਰੱਖੇ ਹੋਏ, ਨੀਲੇ ਬਾਣੇ ਪਾਏ, ਸਿਰ ਦੇ ਉੱਤੇ ਦੁਮਾਲੇ ਚੱਕਰ ਖੰਡੇ, ਉਹ ਆ ਕੇ ਮਾਰਦੇ ਸਲੋਤਰ ਜਕਰੀਏ ਖਾਨ ਨੂੰ।
ਮਾਰੇ ਸ਼ਹੀਦ ਭੰਗ ਘੋਟਣੇ ਮੋਟੋ,
ਭੰਗ ਘੋਟਣੇ ਜਿਹੜੇ ਸੋਟੇ ਹੁੰਦੇ ਆ ਵੱਡੇ ਵੱਡੇ ਮੋਟੇ ਰਗੜਾ ਲਾਣ ਵਾਲੇ, ਉਹ ਸਿੰਘਾਂ ਨੇ ਮੋਢੇ ਧਰੇ ਹੋਏ, ਠਾ ਠਾ ਮਾਰਦੇ ਆ ਕੇ।
ਜਿਮ ਜਿਮ ਪੀਰ ਪੈਗੰਬਰ ਧਿਆਵੇ,
ਜਿੰਨਾ ਇਹ ਪੀਰਾਂ ਪੈਗੰਬਰਾਂ ਨੂੰ ਧਿਆਉਂਦਾ ਹੈ ਓਨੀ ਜ਼ਿਆਦੀ ਇਹਨੂੰ ਘੁੱਟ ਪੈਂਦੀ ਹੈ।
ਜਿਮ ਤਿਮ ਸ਼ਹੀਦ ਉਸ ਬਹੁਤ ਅਕਾਵੇ,
ਕੋਈ ਸ਼ਹੀਦ ਅਕਾਂਦੇ ਆ ਮਾਰਦੇ ਆ ਤੇ ਗੋਡਿਆਂ ਦੇ ਸਲੋਤਰ ਧਰ ਧਰ ਕੇ।
ਦੁਸ਼ਟ ਤੁਰ ਅੱਗੇ ਚਾਲ,
ਤੇ ਸ਼ਹੀਦ ਕਹਿੰਦੇ ਉਹ ਦੁਸ਼ਟ ਅੱਗੇ ਚੱਲ, ਤੁਰ ਅੱਗੇ ਹੁਣ ਬੁਲਾ ਆਪਣਿਆਂ ਨੂੰ, ਜਿਹੜਾ ਤੇਰਾ ਕੋਈ ਬਚਾਉਣ ਵਾਲਾ ਬਚਾਵੇ ਤੈਨੂੰ ਹੁਣ ਆ ਕੇ।
ਕਰੇ ਨਵਾਬ ਕੋ ਐਸ ਹਵਾਲ,
ਏਦਾਂ ਨਵਾਬ ਜਕਰੀਏ ਦਾ ਹਾਲ ਕਰ ਦਿੱਤਾ ਸ਼ਹੀਦਾਂ ਦੀ ਫੌਜ ਨੇ।
ਸਨਮੁਖ ਨਜ਼ਰ ਨਵਾਬੈ ਆਵੈ,
ਆ ਸਾਹਮਣੇ ਨਵਾਬ ਨੂੰ ਸ਼ਹੀਦ ਦਿਖਦੇ ਆ, ਉਹ ਆ ਗਏ ਉਹ ਆ ਗਏ। ਉਹ ਜਿਹੜੇ ਕੋਲ ਕਾਜੀ ਮਰਾਣੇ ਕਹਿੰਦੇ ਜੀ ਕੀ ਕੌਣ ਆਏ, ਉਹਨਾਂ ਨੂੰ ਦਿਖਦੇ ਕੋਈ ਨੀ, ਕੱਲੇ ਜਕਰੀਏ ਨੂੰ ਸ਼ਹੀਦਾਂ ਦੇ ਦਰਸ਼ਨ ਹੁੰਦੇ ਆ ਮਾਰਦਿਆਂ ਦੇ। ਉਹ ਜਿਹੜੇ ਦੂਜੇ ਉਹ ਕਹਿੰਦੇ ਸਾਨੂੰ ਤਾਂ ਕੋਈ ਦਿਸਦਾ ਨੀ, ਖਾਨ ਸਾਹਿਬ ਤੁਹਾਨੂੰ ਕੀ ਦਿਸਦਾ? ਉਹ ਕਹਿੰਦਾ ਮੇਰੇ ਚਾਰੇ ਪਾਸੇ ਫਿਰਦੇ ਡਾਂਗਾਂ ਲੈ ਕੇ। ਏਦਾਂ ਚੀਕਾਂ ਮਾਰਦਾ ਜਕਰੀਆ ਖਾਨ,
ਸੀਸ ਕਰਦ ਹੱਥ ਚੱਕਰ ਘੁਮਾਵੇ,
ਹਾਂ ਉਹ ਜਿਹੜੇ ਸ਼ਹੀਦ ਨੇ ਉਹਨੂੰ ਸਿਰ ਦੇ ਉੱਤੋਂ ਚੱਕਰ ਲਾ ਕੇ ਘੁਮਾ ਕੇ ਦਿਖਾਉਂਦੇ ਆ, ਦੇਖ ਲਾ ਤੇਰਾ ਇਹਦੇ ਨਾਲ ਸਿਰ ਲਾਣਾ, ਉਹ ਡਰ ਜਾਂਦਾ ਵੀ ਹੁਣੇ ਲਾਣ ਲੱਗੇ ਆ। ਇੱਦਾਂ ਉਹ ਸ਼ਸਤਰ ਦਿਖਾਉਂਦੇ ਆ ਨਾ ਜਦੋਂ ਤੇਗਾਂ ਚੱਕਰ ਖੰਡੇ, ਤੇ ਉਦੋਂ ਚੀਕਾਂ ਨਿਕਲਦੀਆਂ, ਸਮੌਤ ਮਿੰਟ ਮਿੰਟ ਚ ਸਾਹਮਣੇ ਆਉਂਦੀ ਹੈ।
ਨਵਾਬ ਦੇਖੇ ਅਰ ਥਰ ਥਰ ਕੰਪੇ,
ਨਵਾਬ ਦੇਖ ਦੇਖ ਕੇ ਸਿੰਘਾਂ ਸ਼ਹੀਦਾਂ ਨੂੰ ਥਰ ਥਰ ਕੰਬਦਾ ਹੈ।
ਮੁਖ ਤੇ ਨਾਮ ਪੈਗੰਬਰ ਜੰਪੇ,
ਮੂੰਹ ਤੋਂ ਹਜ਼ਰਤ ਮੁਹੰਮਦ ਸਾਹਿਬ ਨੂੰ ਵੀ ਯਾਦ ਕਰਦਾ, ਪਰ ਪੈਗੰਬਰ ਹੁਣ ਕੀ ਕਰੇ, ਕਿਉਂਕਿ ਮਾੜੇ ਕੰਮ ਕੀਤੇ ਸੀ, ਚੰਗਿਆਂ ਦਾ ਤਾਂ ਪੈਗੰਬਰ ਬਾਂਹ ਫੜੇਗਾ, ਮਾੜਿਆਂ ਥੋੜਾ ਫੜੇਗਾ। ਉਹ ਬੁਰੇ ਕੰਮ ਕਰਨ ਕਰਕੇ ਜਕਰੀਏ ਨੂੰ ਅੱਜ ਸ਼ਹੀਦਾਂ ਸਿੰਘਾਂ ਦੀ ਮਾਰ ਪੈ ਰਹੀ ਹੈ।
ਕਰ ਹਜ਼ਰਾਇਤ ਮੰਗਾਵੇ ਪੀਰ,
ਹਾਂ ਪੀਰਾਂ ਦੀਆਂ ਹਜ਼ਰਾਇਤਾਂ ਕਰਾ ਕੇ ਉੱਥੇ ਜਿਹੜੇ ਪੀਰਾਂ ਦੀ ਕਬਰ ਤੇ ਜਾ ਕੇ ਚਾਦਰ ਚੜਾਉਂਦੇ ਨਾ, ਤੇ ਉੱਥੇ ਪ੍ਰਸ਼ਾਦ ਲੈ ਕੇ ਆਉਂਦੇ, ਦੁਆਵਾਂ ਕਰਾਉਂਦੇ, ਜਿੰਨੇ ਪੀਰ ਸੀਗੇ ਉਹਨਾਂ ਦੀਆਂ ਹਜ਼ਾਇਤਾਂ ਕਰਾ ਕਰਾ ਕੇ ਮੰਗਾਈਆਂ ਜਕਰੀਏ ਖਾਨ ਨੇ।
ਦੇਖ ਭੁਜੰਗਣ ਹੋਏ ਜਾਏ ਤਗੀਰ,
ਉਹ ਕਈ ਜਿਹੜੇ ਗੈਬੀ ਸ਼ਕਤੀਆਂ ਪੀਰਾਂ ਇਹਨਾਂ ਦੀਆਂ ਉਹ ਵੀ ਬੁਲਾਏ, ਪਰ ਜਦੋਂ ਭੁਜੰਗੀਆਂ ਸ਼ਹੀਦਾਂ ਸਿੰਘਾਂ ਦੇ ਦਰਸ਼ਨ ਕਰਦੇ ਉਹ ਵੀ ਭੱਜ ਜਾਂਦੇ ਸ਼ਹੀਦਾਂ ਨੂੰ ਦੇਖ ਕੇ।
ਦੋਹਰਾ ਪੀਰ ਪੈਗੰਬਰ ਜਿਸ ਜਪੈ ਸੋਈ ਆਵੇ ਧਾਈ,
ਜਿਹੜੇ ਪੀਰ ਪੈਗੰਬਰ ਨੂੰ ਯਾਦ ਕਰਦੇ ਨੇ ਬੁਲਾਉਂਦੇ ਨੇ ਉਹ ਆ ਤਾਂ ਜਾਂਦਾ ਹੈ।
ਚੱਕਰ ਕਟਾਰੀ ਕਰ ਦਸੋ ਮਾਰ ਸ਼ਹੀਦ ਦੇ ਨਠਾਈ,
ਪਰ ਅੱਗੋਂ ਸ਼ਹੀਦਾਂ ਦੀ ਫੌਜ ਖੜੀ ਹੁੰਦੀ ਹੈ, ਉਹ ਕਹਿੰਦੇ ਇਹਨਾਂ ਦਾ ਹੁਣ ਕੀ ਕਰੀਏ ਅਸੀਂ। ਸਾਧ ਸੰਗਤ ਜੀ, ਇਹ ਜਿਹੜੀ ਸ਼ਹੀਦਾਂ ਸਿੰਘਾਂ ਦੀ ਫੌਜ ਹੈ ਅਗੰਮੀ, ਇਹ ਬਾਬਾ ਦੀਪ ਸਿੰਘ ਜੀ ਦੀ ਜਿਹੜੀ ਕਲਾ ਹੈ ਅੱਜ ਵੀ ਵਰਤਦੀ ਹੈ, ਜਿਹੜੇ ਨਾਸਤਕ ਲੋਕ ਨਹੀਂ ਸਮਝਦੇ ਨਾ ਸਮਝਣ, ਪਰ ਜੇ ਯਾਦ ਕਰੋ ਤੁਹਾਡੇ ਨੇੜੇ ਕੋਈ ਦੁੱਖ ਦਲਿੱਦਰ ਕਲੇਸ਼ ਵਿਘਨ ਆਉਂਦਾ ਹੀ ਨਹੀਂ। ਸੋ ਸ਼ਹੀਦ ਸਿੰਘਾਂ ਦਾ ਪਹਿਰਾ ਜਕਰੀਏ ਦੇ ਉੱਤੇ ਚੱਲਿਆ, ਜਿਹੜੇ ਉਹ ਕਾਲੀਆਂ ਦੂਜੀਆਂ ਕਲਾਮਾਂ ਕਹਿੰਦੇ ਆ, ਕਾਲਾ ਇਲਮ ਵਗੈਰਾ, ਅੱਜ ਕੱਲ ਬੜਾ ਜ਼ੋਰ ਹੈ ਅਖਬਾਰਾਂ ਵਿਚ, ਮੈਂ ਦੇਖਿਆ ਖਬਰਾਂ ਘੱਟ ਤੇ ਕਾਲੇ ਇਲਮ ਵਾਲਿਆਂ ਦੀਆਂ ਮਸ਼ਹੂਰੀਆਂ ਜ਼ਿਆਦਾ ਛਪਦੀਆਂ। ਇੱਥੇ ਤਾਂ ਜ਼ਿਆਦਾ ਵੇਖੀਆਂ ਜੇ ਇੰਡੀਆ ਇੰਨੀਆਂ ਨੀ ਜਿੰਨੀਆਂ ਇੱਥੇ ਵੇਖੀਆਂ ਤੁਹਾਡੇ ਮੁਲਕ ਵਿਚ, ਉੱਥੋਂ ਫੋਨ ਕਰੋ, $100 ਪਾਓ ਤੇ ਹੁਣੇ ਕੰਮ ਕਰਾਓ। ਤੇ ਸਾਡੇ ਲੋਕ ਮੰਨਦੇ ਵੀ ਹੈ, ਦਿੰਦੇ ਆ ਪੈਸੇ ਤਾਂ ਹੀ ਅਗਲਿਆਂ ਦੇ ਇਸ਼ਤਿਹਾਰ ਛਪਦੇ ਆ। ਤੋ ਸਾਧ ਸੰਗਤ, ਇਹ ਜਿਹੜੇ ਕਾਲੇ ਇਲਮ ਨੇ ਪੁੱਠੇ ਵੀ ਬੜੇ ਪੈਂਦੇ ਆ। ਪੁੱਠੇ ਹੋਣ ਸਿੱਧੇ ਹੋਣ, ਗੁਰੂ ਕੇ ਸਿੱਖ ਨੇ ਗੁਰੂ ਦਾ ਹੀ ਆਸਰਾ ਲੈਣਾ। ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਪੂਰਨ ਗੋਰੇ ਅਵਤਾਰ, ਸ਼ਹੀਦਾਂ ਸਿੰਘਾਂ ਨੂੰ ਯਾਦ ਕਰੋ, ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਜੀ, ਭਾਈ ਤਾਰੂ ਸਿੰਘ ਜੀ, ਕੋਈ ਭੈੜਾ ਇਲਮ ਕਾਲਾ ਇਲਮ ਵਿਘਨ ਕੋਈ ਸਾਡੇ ਘਰ ਨਹੀਂ ਚੱਲੇਗਾ। ਗੁਰਬਾਣੀ ਦਾ ਆਸਰਾ ਰੱਖੋ। ਸਾਡੇ ਕੋਲ ਇੱਕ ਬਜ਼ੁਰਗ ਸੀਗੇ ਬਾਬਾ ਦਰਸ਼ਨ ਸਿੰਘ, ਉਹ ਕਹਿੰਦੇ ਮੈਂ ਨਾ, ਮੈਨੂੰ ਸ਼ੌਂਕ ਜਾਗ ਪਿਆ ਕਾਲਾ ਇਲਮ ਸਿੱਖਣ ਲਈ, ਮੌਲਵੀ ਕੋਲ ਚਲਾ ਗਿਆ। ਮੌਲਵੀ ਨੂੰ ਕਿਹਾ ਵੀ ਮੌਲਵੀ ਜੀ, ਮੈਂ ਕਾਲਾ ਇਲਮ ਸਿੱਖਣਾ, ਤੁਸੀਂ ਸਿਖਾਉਂਦੇ ਹੋ, ਮੈਨੂੰ ਵੀ ਸਿਖਾ ਦਿਓ। ਉਹ ਮੌਲਵੀ ਕੋਈ ਸਿਆਣਾ ਸੀ, ਕਹਿਣ ਲੱਗਾ ਸਰਦਾਰ ਜੀ, ਤੁਹਾਰੇ ਪਾਸ ਗੁਰਬਾਣੀ ਕਾ ਗੁਟਕਾ ਹੈ? ਕਹਿੰਦਾ ਹਾਂ ਹੈ। ਕਹਿੰਦਾ ਨਿਕਾਲੋ। ਕਹਿੰਦਾ ਮੈਂ ਗੁਟਕਾ ਕੱਢਿਆ ਨਿਤਨੇਮ ਦਾ। ਉਹ ਕਹਿੰਦਾ ਇਸਮੇ ਅੱਖਰ ਕਾਲੇ ਹੈ ਕਿ ਔਰ ਹੈ ਕੁਛ? ਕਹਿੰਦੇ ਕਾਲੇ ਹੀ ਹੈ। ਕਹਿੰਦੇ ਔਰ ਫਿਰ ਕਾਲਾ ਇਲਮ ਕਿਆ ਹੋਤਾ ਹੈ? ਤੁਮ ਆਪਣੇ ਗੁਰੂ ਕੀ ਕਲਾਮ ਪੜੋ, ਕਿਸ ਚੱਕਰ ਮੇ ਪੜ ਰਹੇ ਹੋ? ਇਸੇ ਬੜੀ ਕੋਈ ਤਾਕਤ ਨਹੀਂ ਹੈ। ਪਰ ਫਿਰ ਵੀ ਸਾਡੇ ਸਿੱਖ ਛੱਡ ਕੇ ਗੁਰਬਾਣੀ ਨੂੰ ਉਧਰ ਨੂੰ ਹੀ ਭੱਜੀ ਜਾਂਦੇ ਆ। ਸੋ ਸਾਧ ਸੰਗਤ ਜੀ, ਗੁਰਬਾਣੀ ਚ ਸਾਰਾ ਕੁਝ ਹੈ, ਸ਼ਹੀਦਾਂ ਸਿੰਘਾਂ ਦੀ ਬੇਅੰਤ ਤਾਕਤ ਹੈ। ਹਾਂਜੀ,
ਜਾਓ ਭਾਈ ਪੀਰ ਪੈਗੰਬਰ ਦੇਖਾ ਜਾਤੀ।
ਜਦੋਂ ਪੀਰ ਪੈਗੰਬਰ ਆਉਂਦੇ ਜ਼ਕਰੀਏ ਦੀ ਮਦਦ ਕਰਨ ਵਾਸਤੇ, ਅੱਗੇ ਸ਼ਹੀਦ ਸਿੰਘ ਸਲੋਤਰ ਲੈ ਕੇ ਖੜੇ ਹੁੰਦੇ ਆ, ਉਹਨਾਂ ਨੂੰ ਦੇਖ ਕੇ ਉਹ ਦੌੜ ਜਾਂਦੇ ਆ।
ਤਜੀ ਆਸ ਤਿੰਨ ਕਾਜੀ ਮੁੱਲਾਂ ਤੇ,
ਕਾਜੀਆਂ ਬੁਲਾਣਿਆਂ ਤੋਂ ਆਸ ਰਹਿ ਗਈ ਜ਼ਕਰੀਏ ਨੂੰ, ਪਤਾ ਲੱਗ ਗਿਆ ਵੀ ਇਹਨਾਂ ਤੋਂ ਹੁਣ ਮੇਰਾ ਬਚਾ ਨਹੀਂ ਹੋਣਾ, ਇਹ ਤਾਂ ਜ਼ੋਰ ਲਾ ਬੈਠੇ ਸਾਰਾ। ਹਾਂਜੀ,
ਨਵਾਬ ਰਹੇ ਉਹਨ ਆਸ ਚੁਕਾਈ।
ਫਿਰ ਨਵਾਬ ਜ਼ਕਰੀਏ ਖਾਨ ਨੂੰ ਆਸ ਲਹਿ ਗਈ ਜਿਉਣ ਦੀ, ਵੀ ਮੇਰਾ ਹੁਣ ਇਹ ਕਾਜੀ ਮੁਲਾਣਿਆਂ ਤੋਂ ਨੀ ਬਚਾ ਹੋਣਾ।
ਤਬ ਖਾਲਸੇ ਉਸ ਆਸ ਤਕਾਈ,
ਹੁਣ ਕੀ ਕਰੀਏ? ਕਹਿੰਦੇ ਹੁਣ ਖਾਲਸੇ ਨੂੰ ਭਾਈ ਤਾਰੂ ਸਿੰਘ ਨੂੰ ਬੇਨਤੀ ਕਰੀਏ ਵੀ ਉਹ ਹੀ ਕਿਰਪਾ ਕਰਕੇ ਬਖਸ਼ ਦਵੇ।
ਜਿਹੇ ਸਿਰ ਪਰ ਦੁੱਖ ਲਾਗੇ ਬੰਦੇ,
ਜਿਹੜੇ ਬੰਦੇ ਤੇ ਦੁੱਖ ਆ ਜਾਂਦਾ ਨਾ, ਜਦੋਂ ਮੁਸੀਬਤ ਆ ਜਾਂਦੀ ਹੈ, ਬੰਦਾ ਦੁਖੀ ਹੋ ਜਾਂਦਾ ਜਦੋਂ,
ਬੁਰੇ ਲੱਗਾ ਤਿਸ ਸਭ ਹੀ ਧੰਦੇ,
ਉਹਨੂੰ ਫਿਰ ਸਾਰੀਆਂ ਚੀਜ਼ਾਂ ਬੁਰੀਆਂ ਲੱਗਣ ਲੱਗ ਜਾਂਦੀਆਂ, ਧੰਦੇ ਕੰਮ ਸਭ ਭੁੱਲ ਜਾਂਦਾ, ਫਿਰ ਉਹਨੂੰ ਧਰਮ ਕਰਮ ਵੀ ਭੁੱਲ ਜਾਂਦਾ, ਉਹਨੂੰ ਇਹ ਵੀ ਭੁੱਲ ਜਾਂਦਾ ਕਿ ਮੈਂ ਹਿੰਦੂ ਆ ਜਾਂ ਮੁਸਲਮਾਨ ਆ ਜਾਂ ਮੈਂ ਸਿੱਖ ਆ। ਉਹ ਕਹਿੰਦਾ ਜਿਵੇਂ ਮਰਜ਼ੀ, ਦੁੱਖ ਤੋਂ ਜਾਨ ਛੁੱਟੇ ਫਿਰ ਦੇਖਾਂਗੇ। ਹਾਂਜੀ,
ਦੀਨ ਬੇਦੀਨ ਪੀਰ ਗੁਰ ਜੀਤੇ,
ਦੀਨ ਬੇਦੀਨ ਵੀ ਭੁੱਲ ਜਾਂਦਾ, ਗੁਰੂ ਪੀਰ ਵੀ ਭੁੱਲ ਜਾਂਦੇ ਆ, ਇਹ ਵੀ ਭੁੱਲ ਜਾਂਦਾ ਵੀ ਮੇਰਾ ਧਰਮ ਮੰਨਦਾ ਇਸ ਗੱਲ ਨੂੰ ਕਿ ਨਹੀਂ। ਜਦੋਂ ਮੁਸੀਬਤ ਪੈਂਦੀ, ਉਹ ਬੰਦਾ ਉਹ ਕੰਮ ਵੀ ਕਰਦਾ ਜਿਹੜਾ ਨਾ ਕਰਨਾ ਹੋਵੇ।
ਦੁਖੀਏ ਲੋਕ ਸੇਵਤ ਹੈ ਤੇਤੇ,
ਪੀਰਾਂ ਫਕੀਰਾਂ ਨੂੰ, ਗੁਰੂਆਂ ਪੀਰਾਂ ਨੂੰ ਕੌਣ ਸੇਵਦਾ? ਦੁਖੀ ਬੰਦਾ। ਧਰਮ ਸਥਾਨਾਂ ਤੇ ਕੌਣ ਜਾਂਦਾ? ਦੁਖੀ ਬੰਦਾ। ਸੁਖੀ ਬੰਦਾ ਤਾਂ ਧਰਮ ਦੇ ਕੋਲ ਜਾਂਦਾ ਹੀ ਨੀ। ਪੀਰਾਂ ਫਕੀਰਾਂ ਦਾ ਵੀ ਕੰਮ ਤਾਂ ਹੀ ਚੱਲਦਾ, ਗੁਰੂਆਂ ਸਾਧੂਆਂ ਦਾ ਵੀ ਤਾਂ ਹੀ ਚੱਲਦਾ, ਉੱਥੇ ਦੁਖੀ ਲੋਕ ਜਾਂਦੇ ਆ। ਹਾਂਜੀ,
ਜਿਨ ਜਿਨ ਤੇ ਕੁਛ ਭਲੋ ਨਾ ਹੋਏ,
ਜਿੱਥੇ ਭਲਾ ਨਾ ਹੋਵੇ ਉਹ ਛੱਡ ਦਿੰਦੇ ਆ। ਕਹਿੰਦੇ ਇੱਥੇ ਇੰਨੇ ਦਿਨ ਪ੍ਰਸ਼ਾਦ ਚੜਾਉਂਦੇ ਰਹੇ, ਕੰਮ ਨੀ ਬਣਿਆ, ਆਪਾਂ ਹੋਰ ਬਾਬਾ ਦੇਖ ਲੈਂਦੇ ਆ। ਦੁਨੀਆਂ ਦੀ ਇਹ ਰੀਤ ਹੈ, ਸਾਰੇ ਪਾਸੇ ਇੱਦਾਂ ਹੁੰਦਾ। ਹਾਂਜੀ,
ਸੇਵਤ ਲੋਕ ਔਰਨ ਕੋ ਤੋਏ,
ਉਹ ਛੱਡ ਕੇ ਕਿਸੇ ਹੋਰ ਬੂਹੇ ਤੇ ਤੁਰ ਪੈਂਦੇ ਆ। ਜੇ ਗੁਰਦੁਆਰੇ ਕੰਮ ਬਣ ਗਿਆ ਠੀਕ ਹੈ, ਨਹੀਂ ਮੰਦਰ ਜਾ ਵੜਾਂਗੇ, ਮੰਦਰ ਨਾ ਬਣ ਗਿਆ ਮਸੀਤੇ ਜਾ ਵੜਾਂਗੇ। ਇਹ ਦੁਨੀਆਂ ਦਾ ਭਰੋਸਾ ਕੰਮ ਬਣਨ ਨਾਲ ਹੈ, ਵਿਸ਼ਵਾਸ ਸਿਦਕ ਨਹੀਂ ਹੈ। ਹਾਂਜੀ,
ਭਟਕ ਭਟਕ ਨਰ ਔਰਨ ਸੇਵਾ,
ਭਟਕ ਭਟਕ ਕੇ ਇੱਕ ਦਰ ਤੋਂ ਦੂਜੇ, ਦੂਜੇ ਤੋਂ ਤੀਜੇ ਬੰਦੇ ਦੇ ਗੁਲਾਮ ਬਣੇ ਰਹਿੰਦੇ ਹੈ।
ਆਪਣਾ ਧਰਮ ਮੂੜ ਇਮ ਖੋਵੇ,
ਇਸ ਤਰ੍ਹਾਂ ਮੂਰਖ ਲੋਕ ਆਪਣਾ ਦੀਨ ਇਮਾਨ ਗਵਾ ਕੇ ਦੁਨੀਆਂ ਤੋਂ ਜਾਂਦੇ ਹੈ।
ਕੋ ਸੂਰੋ ਪੂਰੋ ਸਰੀਰ,
ਕੋਈ ਹੁੰਦਾ ਜਿਹੜਾ ਸਿਦਕੀ ਹੁੰਦਾ, ਉਹ ਦੁੱਖ ਸੁੱਖ ਆਪਣੇ ਗੁਰੂ ਦੇ ਭਾਣੇ ਵਿੱਚ ਘੱਟ ਲੈਂਦਾ, ਉਹ ਵਿਰਲਾ ਹੀ ਹੁੰਦਾ ਕੋਈ।
ਨਿਜ ਗੁਰ ਪਰ ਹੀ ਰਾਖੈ ਧੀਰ,
ਉਹ ਵਿਰਲੇ ਹੁੰਦੇ ਸਿਦਕੀ ਜਿਹੜੇ ਆਪਣੇ ਗੁਰੂ ਤੇ ਭਰੋਸਾ ਰੱਖਦੇ ਹਨ।
ਹੈ ਗੁਰ ਸਿੱਖ ਕੋ ਜਗ ਮਾਹੀ,
ਐਸੇ ਸੁੱਖ ਸਿੱਖ ਸਿਦਕੀ ਬਹੁਤ ਘੱਟ ਹੁੰਦੇ ਦੁਨੀਆਂ ਵਿੱਚ।
ਬੇਮੁਖ ਹੋਏ ਨਾ ਦੁੱਖ ਕਰ ਆਹੇ,
ਉਹ ਦੁੱਖ ਨੂੰ ਵੇਖ ਕੇ ਆਪਣੇ ਗੁਰੂ ਦਾ ਦਰ ਨਹੀਂ ਛੱਡਦੇ, ਬੇਮੁਖ ਨਹੀਂ ਹੁੰਦੇ।
ਦੋਹਰਾ ਬੰਦੀ ਖਾਨੋ ਸਭ ਛੱਡਿਓ, ਕਰ ਕਰ ਨਵਾਬ ਸਲਾਮ।
ਹੁਣ ਕੀ ਹੋਇਆ, ਕਿਸੇ ਨੇ ਸਲਾਹ ਦਿੱਤੀ ਪੁੰਨ ਕਰੋ। ਕਹਿੰਦੇ ਪੁੰਨ ਕਿਹੜਾ ਕਰੀਏ? ਕਹਿੰਦੇ ਦੁਖੀਆਂ ਨੂੰ ਸੁਖੀ ਕਰੋ। ਕਿਵੇਂ ਕਰੀਏ? ਕਹਿੰਦੇ ਜਿਹੜੇ ਦੁਖੀਏ ਸਭ ਤੋਂ ਜ਼ਿਆਦਾ ਹੁੰਦੇ ਆ ਕੈਦ ਵਿੱਚ, ਜੇਲ੍ਹ ਵਿੱਚ, ਲਾਹੌਰ ਦੀ ਜੇਲ੍ਹ ਦੇ ਸਾਰੇ ਕੈਦੀ ਛੱਡ ਦਿਓ, ਉਹ ਦੁਆ ਦੇਣਗੇ, ਉਹਨਾਂ ਦੇ ਬੱਚੇ ਦੁਆ ਦੇਣਗੇ ਤੇ ਜ਼ਕਰੀਏ ਨੂੰ ਆਰਾਮ ਆ ਜਾਏਗਾ। ਸਾਰੇ ਜੇਲ੍ਹ ਦੇ ਕੈਦੀ ਛੁਡਾ ਦਿੱਤੇ ਭਾਈ ਤਾਰੂ ਸਿੰਘ ਜੀ ਨੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਾਂਜੀ,
ਸੋ ਭੀ ਬੰਧਨ ਨਹਿ ਛੁੱਟਿਓ, ਨਹਿ ਪਾਇਓ ਕਸ਼ੂ ਆਰਾਮ,
ਆਰਾਮ ਨਹੀਂ ਆਇਆ। ਉਸੇ ਤਰ੍ਹਾਂ ਹੀ ਜ਼ਕਰੀਆ ਹਾਏ ਹਾਏ ਕਰੀ ਜਾਂਦਾ।
ਜਾਓ ਭਾਈ ਤਬ ਨਵਾਬ ਕੇ ਯਹ ਜੀ ਆਈ,
ਫਿਰ ਜ਼ਕਰੀਆ ਦੇ ਖਿਆਲ ਆਇਆ ਮਨ ਵਿਚ,
ਸਿੰਘ ਸਰਾਪ ਸਿੰਘਣ ਤੇ ਜਾਈ,
ਕਾਰੂ ਸਿੰਘ ਦਾ ਸਰਾਪ ਹੈ, ਕਿਸੇ ਹੋਰ ਕੋਲੋਂ ਕੱਟਿਆ ਨੀ ਜਾਣਾ, ਸਿੰਘਾਂ ਕੋਲੋਂ ਹੀ ਬਖਸ਼ਿਆ ਜਾਣਾ।
ਜੋ ਰਾਖੈ ਤਾ ਸਿੱਖ ਰਖਾਵੈ,
ਜੇ ਹੁਣ ਮੈਨੂੰ ਬਚਾ ਸਕਦੇ ਤਾਂ ਸਿੱਖ ਹੀ ਬਚਾ ਸਕਦੇ ਹੈ,
ਕਾਰੂ ਸਿੰਘ ਤੇ ਸਿੱਖ ਬਖਸ਼ਾਵੈ,
ਕਾਰੂ ਸਿੰਘ ਨੂੰ ਸਿੱਖ ਹੀ ਕਹਿ ਸਕਦੇ ਆ ਵੀ ਇਹਨੂੰ ਮਾਫ਼ ਕਰਦੇ।
ਸਹਿਰੀ ਸਿੰਘ ਨਵਾਬ ਬੁਲਾਈ,
ਤਾਂ ਨਵਾਬ ਨੇ ਭਾਈ ਤਾਰੂ ਸਿੰਘ ਜੀ ਦੇ ਕੋਲ ਜਾਣ ਵਾਸਤੇ ਸ਼ਹਿਰ ਦੇ ਸਿੰਘਾਂ ਨੂੰ ਸੱਦਿਆ।
ਸੋ ਡਰਦੇ ਸਭ ਹੀ ਚੱਲ ਆਏ,
ਉਹ ਵਿਚਾਰੇ ਡਰਦੇ ਸਹਿਜਧਾਰੀ ਸਿੱਖ ਜਿਹੜੇ ਲਾਹੌਰ ਚ ਰਹਿੰਦੇ ਸੀ ਆਏ ਜ਼ਕਰੀਆ ਕੋਲ,
ਜੋੜ ਹੱਥ ਤਿੰਨ ਅੱਗੇ ਖਲੋਈ,
ਜ਼ਕਰੀਆ ਜਿਹੜਾ ਅੱਗੇ ਸਿੰਘਾਂ ਨੂੰ ਘੂਰ ਘੂਰ ਕੇ ਦੇਖਦਾ ਸੀ ਨਾ, ਅੱਜ ਸਿੰਘਾਂ ਨੂੰ ਆਉਂਦਿਆਂ ਵੇਖ ਕੇ ਹੱਥ ਜੋੜ ਕੇ ਖਲੋ ਗਿਆ।
ਮੈਂ ਤਕਸੀਰ ਕਿ ਮੈਂ ਬਖਸ਼ੋਈ,
ਕਹਿਣ ਲੱਗਾ ਸਿੰਘੋ ਮੈਨੂੰ ਬਖਸ਼ੋ, ਮੇਰੀ ਜਾਨ ਬਖਸ਼ੋ, ਮੇਰੀ ਗਲਤੀ ਮਾਫ਼ ਕਰਾਓ।
ਤਾਰੂ ਸਿੰਘ ਤੇ ਖਤਾ ਬਖਸ਼ਾਵੋ,
ਤੁਸੀਂ ਗੁਰੂ ਕੇ ਸਿੱਖ ਹੋ, ਤੁਹਾਡਾ ਤਾਰੂ ਸਿੰਘ ਭਰਾ ਹੈ, ਉਹਦੀ ਮੈਂ ਖਤਾ ਕੀਤੀ ਹੈ, ਉਹਨੂੰ ਕਹੋ ਮੈਨੂੰ ਮਾਫ਼ ਕਰ ਦੇਵੇ।
ਖੋਪਰੀ ਸੀਸ ਪਰ ਕਿਵੇਂ ਟਿਕਾਵੋ,
ਤਾਂ ਉਹਦੀ ਖੋਪਰੀ ਉਹਦੇ ਕੇਸ ਸਾਡੇ ਕੋਲ ਪਏ ਨੇ, ਜਿਵੇਂ ਮਰਜ਼ੀ ਉਹਦੀ ਖੋਪਰੀ ਲਾ ਕੇ ਸਿਉਂ ਦਿਓ, ਜ਼ਖਮ ਉਹਦੇ, ਉਹਦੀ ਜਾਨ ਵੀ ਬਚ ਜਾਵੇ, ਉਹ ਠੀਕ ਹੋ ਜਾਵੇ ਤੇ ਮੈਂ ਵੀ ਬਚ ਜਾਵਾਂ।
ਡਰਤ ਸਿੱਖਣ ਜਾਏ ਆਖੀ ਸੋਈ,
ਜਦੋਂ ਇਹ ਗੱਲ ਸਿੱਖਾਂ ਨੇ ਭਾਈ ਤਾਰੂ ਸਿੰਘ ਨੂੰ ਕਹੀ,
ਪੁੱਤਰ ਤਾਰੂ ਸਿੰਘ ਐਸ ਬਤੋਈ,
ਅਗੋਂ ਭਾਈ ਤਾਰੂ ਸਿੰਘ ਕਹਿਣ ਲੱਗੇ,
ਕਹੋ ਨਵਾਬ ਕਿਮ ਤਰਲੇ ਲੀਵੈ,
ਇਹ ਨਵਾਬ ਹੁਣ ਤਰਲੇ ਕਿਉਂ ਕਰਦਾ,
ਅਬ ਹਮ ਖੋਪਰੀ ਕਾਹਾਂ ਸ਼ਹੂਵੈ,
ਹੁਣ ਅਸੀਂ ਉਹ ਖੋਪਰੀ ਕੀ ਕਰਨੀ ਜਿਹੜੀ ਸਾਡੇ ਸਰੀਰ ਨਾਲੋਂ ਲੈ ਗਈ ਹੈ, ਅਸੀਂ ਹੁਣ ਕਿਵੇਂ ਸਿਰ ਤੇ ਲਾਵਾਂਗੇ।
ਜੋ ਤੁਧ ਵਿਚ ਸੋ ਲਾਏ ਲੈ ਕਾਨ,
ਜੋ ਤੂੰ ਬਈ ਹੁਣ ਆਪ ਕਰਨਾ ਕਰ ਲੈ, ਜੋ ਸਾਡੇ ਨਾਲ ਹੋਰ ਕਰਨਾ ਉਹ ਵੀ ਕਰ ਲੈ,
ਨਾ ਛੱਡੋ ਤੁਧ ਇਸ ਜਹਾਨ,
ਤੈਨੂੰ ਇਸ ਦੁਨੀਆਂ ਤੇ ਰਹਿਣ ਨੀ ਦੇਣਾ, ਤੂੰ ਸਾਡੇ ਤੋਂ ਪਹਿਲਾਂ ਹਜ਼ਾਰਾਂ ਸਿੰਘ ਸ਼ਹੀਦ ਕੀਤੇ ਹੈ।
ਦੋਹਰਾ ਤਬ ਨਵਾਬ ਮਨ ਜਾਣਿਓ, ਮੋਹੇ ਰੱਖਣਾ ਸਾਕਾ ਕੋਈ,
ਜ਼ਕਰੀਆ ਖਾਨ ਨੂੰ ਇਲਮ ਹੋ ਗਿਆ ਵੀ ਹੁਣ ਮੈਨੂੰ ਨੀ ਕੋਈ ਬਚਾ ਸਕਦਾ।
ਰੱਖਣ ਆਖੇ ਜੋ ਮੁਝੇ ਸਾਥੇ ਜਾਵੇ ਸੋਏ,
ਜੇ ਕੋਈ ਤਾਰੂ ਸਿੰਘ ਕੋਲੋਂ ਮੇਰੀ ਜਾਨ ਬਖਸ਼ਾਣ ਲਈ ਕਹੇਗਾ ਉਹ ਵੀ ਨਾਲ ਹੀ ਜਾਏਗਾ, ਤਾਰੂ ਸਿੰਘ ਨੇ ਹੁਣ ਬਖਸ਼ਣਾ ਨਹੀਂ ਹੈ।
ਕਿਉ ਭਾਈ ਜਿਮ ਜਿਮ ਸ਼ਹੀਦ ਜੋ ਸੋਟੋ ਲਾਵੈ,
ਜਿਉ ਜਿਉ ਸ਼ਹੀਦਾਂ ਦੀ ਫੌਜ ਜ਼ਕਰੀਆ ਨੂੰ ਡੰਡੇ ਮਾਰਦੀ ਸੋਟੇ ਮਾਰਦੀ ਹੈ,
ਤਿਉ ਤਿਉ ਨਵਾਬ ਗਸ਼ੀਆਂ ਪੈ ਜਾਵੈ,
ਤਿਉ ਤਿਉ ਜ਼ਕਰੀਆ ਨੂੰ ਗਸ਼ੀਆਂ ਪੈਂਦੀਆਂ ਨੇ,
ਜਿਮ ਜਿਮ ਸ਼ਹੀਦ ਉਸ ਦੇਵੈ ਤਰਾਸ,
ਜਿਉ ਜਿਉ ਸ਼ਹੀਦੀ ਸੇ ਫੌਜ ਆ ਕੇ ਤਰਾਸ ਦਿੰਦੀ ਹੈ, ਡਰ ਦਿੰਦੀ ਹੈ, ਜ਼ਕਰੀਆ ਨੂੰ ਡਰਾਂਦੀ ਹੈ ਸ਼ਹੀਦ ਸਿੰਘਾਂ ਦੀ ਫੌਜ,
ਨਵਾਬ ਹੈ ਆਵੈ ਔਖੇ ਸਾਸ,
ਉਸ ਨਵਾਬ ਦੇ ਸਵਾਸ ਔਖੇ ਹੁੰਦੇ ਜਾ ਰਹੇ ਨੇ,
ਨਵ ਨਵਾਬ ਕੇ ਜਹ ਜੀ ਆਈ,
ਉਹਦੇ ਮਨ ਚ ਏਦਾਂ ਦਾ ਖਿਆਲ ਆਇਆ, ਫਿਰ
ਕਰੇ ਨਾ ਕਰੇ ਅਬ ਖਾਲਸੋ ਸਹਾਈ,
ਹੁਣ ਖਾਲਸੇ ਨੂੰ ਬੇਨਤੀ ਕਰੀਏ ਜੇ ਉਹ ਬਖਸ਼ ਦੇਣ।
ਸੁਬੇਗ ਸਿੰਘ ਛੱਡ ਪਾਸ ਬੁਲਾਇਆ,
ਭਾਈ ਸੁਬੇਗ ਸਿੰਘ ਨੂੰ ਜੇਲ੍ਹ ਚ ਰੱਖਿਆ ਹੋਇਆ ਸੀ, ਤਸੀਹੇ ਦੇ ਰਹੇ ਸਨ, ਕਹਿਣ ਲੱਗਾ ਸੁਬੇਗ ਸਿੰਘ ਨੂੰ ਛੱਡੋ ਪਹਿਲਾਂ, ਉਹਨੂੰ ਬੁਲਾਇਆ, ਫਿਰ
ਹਾਲ ਆਪਣੋ ਉਸੇ ਸੁਣਾਇਆ,
ਉਹਨੂੰ ਸਾਰੀ ਹਾਲਤ ਦੱਸੀ ਆਪਣੀ,
ਕਹੇ ਉਹ ਸ਼ਹੀਦ ਮੁਝ ਛੱਡਤ ਨਾਹੀ,
ਕਿ ਸੁਬੇਗ ਸਿੰਘ ਮੇਰੇ ਤੇ ਮੁਸੀਬਤ ਆ ਗਈ, ਸ਼ਹੀਦ ਮੈਨੂੰ ਛੱਡਦੇ ਨਹੀਂ, ਮਾਰਦੇ ਜਾਣ ਤੋਂ,
ਪੀਰ ਪੈਗੰਬਰਾਂ ਰਹਿਓ ਧਿਆਈ,
ਬੜੇ ਪੀਰ ਪੈਗੰਬਰਾਂ ਨੂੰ ਮੈਂ ਧਿਆ ਬੈਠਾ, ਕੋਈ ਨੀ ਸਹਾਇਤਾ ਕਰਦਾ,
ਪੀਰ ਪੈਗੰਬਰ ਆਵੇ ਪਾਸ,
ਆਉਂਦੇ ਤਾਂ ਹਨ ਪੀਰ ਪੈਗੰਬਰ ਪਰ ਸਿੰਘਾਂ ਨੂੰ ਵੇਖ ਕੇ ਭੱਜ ਜਾਂਦੇ ਹੈ,
ਦੌੜ ਸ਼ਹੀਦ ਕਰੇ ਉਨ ਨਾਸ,
ਅਗੋਂ ਸ਼ਹੀਦ ਸਿੰਘ ਉਹਨਾਂ ਨੂੰ ਵੀ ਡੰਡਾ ਦਿਖਾ ਦਿੰਦੇ ਆ ਤੇ ਉਹ ਵੀ ਦੌੜ ਜਾਂਦੇ ਆ,
ਰੱਬ ਤੇ ਆਸ ਹਮ ਸਿੰਘਾਂ ਰਹੀ,
ਹੁਣ ਤਾਂ ਸਿਰਫ ਖਾਲਸਾ ਪੰਥ ਹੀ ਹੈ, ਜੇ ਬਖਸ਼ ਦੇਵੇ ਤਾਂ
ਮਾਰੇ ਰਾਖੇ ਖਾਲਸੋ ਸਹੀ,
ਖਾਲਸਾ ਹੀ ਰੱਖੇ ਤੇ ਖਾਲਸਾ ਹੀ ਮਾਰੇ, ਹੁਣ ਹੋਰ ਕਿਸੇ ਦੇ ਬਸ ਦੀ ਗੱਲ ਨਹੀਂ ਰਹੀ।
ਸੁਬੇਗ ਸਿੰਘ ਤਬ ਸੀਸ ਹਿਲਾਇਆ,
ਉਦੋਂ ਭਾਈ ਸੁਬੇਗ ਸਿੰਘ ਨੇ ਸਿਰ ਹਿਲਾ ਦਿੱਤਾ,
ਸੰਤ ਸਰਾਪ ਨਾ ਜਾਤ ਮਿਟਾਇਆ,
ਦੇਖੋ ਖਾਨ ਬਹਾਦਰ ਜ਼ਕਰੀਆ ਖਾਨ ਜੀ, ਸੰਤਾਂ ਦਾ ਮਹਾਂਪੁਰਸ਼ਾਂ ਦਾ ਵਾਕ ਦਿੱਤਾ, ਸਰਾਪ ਕਿਸੇ ਕੋਲ ਟਲਦਾ ਨਹੀਂ ਹੁੰਦਾ,
ਬਹੁਤ ਖੌਫ ਤਿੰਨ ਮਨ ਮੈਂ ਖਾਇਆ,
ਬਹੁਤ ਜ਼ਿਆਦਾ ਇਹ ਖਤਰਨਾਕ ਹੁੰਦਾ ਜੇ ਕਿਸੇ ਸਾਧੂ ਦਾ ਸਰਾਪ ਹੋ ਜਾਵੇ,
ਸੁੱਤੋ ਸ਼ੇਰ ਨਾ ਚਾਹੀਏ ਜਗਾਇਆ,
ਸੁੱਤਾ ਸ਼ੇਰ ਨਹੀਂ ਜਗਾਈ ਦਾ ਹੁੰਦਾ ਕਦੀ ਵੀ, ਖਾਲਸੇ ਨਾਲ ਤੁਸੀਂ ਬਹੁਤ ਵੱਡਾ ਵੈਰ ਕਰ ਲਿਆ ਭਾਈ ਸਾਹਿਬ ਦੀ ਖੋਪਰੀ ਲਾ ਕੇ,
ਮਤ ਹਮ ਪਰ ਕਛ ਕਰਦਾ ਵਾਕ,
ਕਿਤੇ ਸਿੰਘ ਮੈਨੂੰ ਵੀ ਸਰਾਪ ਨਾ ਦੇ ਦੇਣ ਤੇਰੀ ਸਿਫਾਰਿਸ਼ ਕਰਦੇ ਦੀ,
ਹੋਵੇ ਖਵਾਰ ਸੋ ਪੀੜੀ ਲਾਕ,
ਪੀੜੀਆਂ ਤੱਕ ਕੋਫ ਖਵਾਰ ਹੋਣਾ ਪੈਂਦਾ ਹੈ ਜੇ ਬਚਨ ਕੌੜਾ ਨਿਕਲ ਜਾਵੇ ਮਹਾਂਪੁਰਸ਼ਾਂ ਦਾ,
ਦੋਹਰਾ ਸੁਬੇਗ ਸਿੰਘ ਚੁੱਪ ਹੋ ਰਹੇ ਹੋ ਫੁਰੇ ਨਾ ਕਾਈ ਬਾਤ,
ਸੁਬੇਗ ਸਿੰਘ ਨੂੰ ਬਾਰ ਬਾਰ ਜ਼ਕਰੀਆ ਨੇ ਬੇਨਤੀ ਕੀਤੀ ਪਰ ਉਹਨੇ ਉਹਦੀ ਗੱਲ ਸੁਣ ਕੇ ਅੱਗੋਂ ਦੱਸਿਆ ਵੀ ਇਹ ਬਚਨ ਕੌੜਾ ਹੋ ਗਿਆ, ਕਿਹੜਾ ਬਚਨ ਸਿੰਘ ਸ਼ਹੀਦ ਦਾ ਹੋਇਆ ਤੇ ਤੂੰ ਮਾੜਾ ਕੀਤਾ। ਹਾਂਜੀ,
ਨਵਾਬ ਤਬੈ ਲਾਵਣ ਲੱਗੋ ਸੁਬੇਗ ਸਿੰਘ ਪਗ ਹਾਥ।
ਉਹੀ ਨਵਾਬ ਜਖ